ਜੋਗੋ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਕੋ ਦਾਨੰਦ ਮਨ ਦੀ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ ਆਓ ਮਨ ਬਿਰਤੀਆਂ ਕਾਬਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਿ ਸੰਗਤ ਆਓ ਵਿਚਾਰ ਕਰੀਏ ਕਿ ਕਿੰਨੇ ਵਡਭਾਗੇ ਹਾਂ ਅਸੀਂ ਕਿੰਨੇ ਕਰਮਾਂ ਵਾਲੇ ਹਾਂ ਜਿਨ੍ਹਾਂ 'ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਰਹਿਮਤ ਕੀਤੀ ਹੈ ਵੱਡੀ ਵੱਡੀ ਕਿਰਪਾ ਕੀਤੀ ਹੈ ਉਸ ਪਰਮਾਤਮਾ ਨੂੰ ਤਰਸ ਪਿਆ ਇਸ ਮਨ 'ਤੇ ਜਦੋਂ ਤਰਸ ਪਿਆ ਉਸ ਪਰਮਾਤਮਾ ਨੇ ਸਾਨੂੰ ਐਸਾ ਸਰੀਰ ਬਖਸ਼ਿਸ਼ ਕਰ ਦਿੱਤਾ ਜਿਸ ਸਰੀਰ ਦੇ ਅੰਦਰ ਗੁਰੂ ਦੀ ਪ੍ਰਾਪਤੀ ਹੋਈ ਵਿਚਾਰ ਕਰਕੇ ਦੇਖੋ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਹੇ ਅਕਾਲ ਪੁਰਖ ਆਪ ਜੀ ਨੇ ਤਰਸ ਪਿਆ ਰਹਿਮਤਾਂ ਹੀ ਕਰ ਦਿੱਤੀਆਂ ਕੈਸੀ ਰਹਿਮਤ ਕੀਤੀ ਕਿ ਆਪ ਜੀ ਦੀ ਕਿਰਪਾ ਦੇ ਨਾਲ ਮਨੁੱਖ ਸਰੀਰ ਪ੍ਰਾਪਤ ਹੋਇਆ ਅਤੇ ਫਿਰ ਸੱਜਣ ਕਿਹਨੂੰ ਕਹਿੰਦੇ ਆ ਸੱਜਣ ਕੌਣ ਹੈ ਜਿਹੜਾ ਦੁੱਖ 'ਚ ਕੰਮ ਆਉਂਦਾ ਮੁਸੀਬਤ ਆਈ ਹੋਵੇ ਦੁੱਖ ਬੜਾ ਭਾਰੀ ਹੋਵੇ ਅਤੇ ਜਿਹੜਾ ਕੰਮ ਆ ਜਾਵੇ ਸੱਜਣ ਜਿਹੜਾ ਭੱਜ ਜਾਵੇ ਉਹ ਦੁਸ਼ਮਣ ਅਤੇ ਧਿਆਨ ਦੇਣਾ ਇਸ ਮਨ 'ਤੇ ਬੜਾ ਵੱਡਾ ਦੁੱਖ ਆ ਬੜੀ ਵੱਡੀ ਮੁਸੀਬਤ ਆ ਕਿ ਇਹ ਮਨ ਇਹ ਆਤਮਾ ਔਰਤ ਆ ਅਤੇ ਆਪਣੇ ਖਸਮ ਤੋਂ ਵਿਛੜੀ ਹੈ ਆਪਣੇ ਘਰੋਂ ਬੇਘਰ ਫਿਰਨ ਰਹੀ ਹੈ ਅਤੇ ਕੀ ਹੋਇਆ ਬੇਘਰ ਫਿਰਦੀ ਨੂੰ ਘਰੋਂ ਬਾਹਰ ਫਿਰਦੀ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਅਤੇ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਅਤੇ ਮਨੁੱਖ ਦੇ ਸਰੀਰ ਵਿੱਚ ਜਦੋਂ ਇਹ ਆਤਮਾ ਪਹੁੰਚੀ ਅਤੇ ਪਰਮਾਤਮਾ ਨੇ ਕਿਰਪਾ ਕੀਤੀ ਸੱਜਣ ਮਿਲਾਤਾ ਗੁਰੂ ਮਿਲਾਤਾ ਗੁਰੂ ਪਿਆਰਿਓ ਉਸ ਪਰਮਾਤਮਾ ਤੋਂ ਵਿਛੋੜੇ ਦਾ ਬੜਾ ਵੱਡਾ ਦੁੱਖ ਹੁੰਦਾ ਜਿਹੜੀ ਔਰਤ ਆਪਣੇ ਖਸਮ ਤੋਂ ਵਿਛੜੀ ਹੋਵੇ ਬੜਾ ਵੱਡਾ ਦੁੱਖ ਹੁੰਦਾ ਅਤੇ ਉਸ ਲਈ ਸੱਜਣ ਕੌਣ ਸਾਬਤ ਹੁੰਦਾ ਜਿਹੜਾ ਉਸ ਔਰਤ ਨੂੰ ਆਪਣੇ ਘਰ ਵਾਲੇ ਨਾਲ ਮਿਲਾ ਦੇਵੇ ਸਾਡੀ ਆਤਮਾ ਔਰਤ ਹੈ ਵਿਛੜੀ ਪਰਮਾਤਮਾ ਤੋਂ ਪਏ ਸੱਜਣ ਕੌਣ ਆ ਗੁਰੂ ਸਾਹਿਬਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸਾਡੀ ਆਤਮਾ ਨੂੰ ਉਸ ਪਰਮਾਤਮਾ ਨਾਲ ਮਿਲਾਉਂਦੇ ਆ ਸੋ ਅਸੀਂ ਵਡਭਾਗੇ ਹਾਂ ਕਿ ਸਾਨੂੰ ਉਹ ਸਮਾਂ ਮਿਲਿਆ ਪਰਮਾਤਮਾ ਨੂੰ ਤਰਸ ਪਿਆ ਰਹਿਮਤ ਪੈ ਗਈ ਹੈ ਸੱਜਣ ਦੀ ਪ੍ਰਾਪਤੀ ਹੋ ਗਈ ਹੈ ਪਰ ਹੁਣ ਸੱਜਣ ਦਾ ਕਹਿਣਾ ਤਾਂ ਅਸੀਂ ਮੰਨਣਾ ਜਦੋਂ ਔਰਤ ਨੂੰ ਆਦਮੀ ਨਾਲ ਮਿਲਾਉਂਦਾ ਹੈ ਕੋਈ ਸੱਜਣ ਤੂੰ ਸੱਜਣ ਦੇ ਘਰ ਜਾਂਦਾ ਉਹਦੇ ਖਸਮ ਦੇ ਘਰ ਜਾਂਦਾ ਪੁੱਛਦਾ ਕੀ ਪ੍ਰੋਬਲਮ ਹੈ ਕਿਉਂ ਨਹੀਂ ਤੁਸੀਂ ਉਹਨੂੰ ਘਰ ਲੈ ਕੇ ਆਉਂਦੇ ਉਹ ਦੱਸਦਾ ਆਹ ਕਮੀਆਂ ਨੇ ਉਹਦੇ 'ਚ ਇੱਦਾਂ ਕਹਿੰਦਾ ਨਾ ਘਰ ਵਾਲਾ ਖਸਮ ਕਹਿੰਦਾ ਕਮੀਆਂ ਨੇ ਉਹਦੇ ਅੰਦਰ ਮੈਂ ਤਾਂ ਨਹੀਂ ਉਹਨੂੰ ਰੱਖਦਾ ਯਾਰ ਜੋ ਕਮੀਆਂ ਪੂਰੀਆਂ ਕਰ ਲਏ ਤਾਂ ਮੈਨੂੰ ਵੀ ਲੁੱਟ ਪਈ ਰਵੇ ਘਰ ਆਪਣੇ ਫਿਰ ਉਹਦਾ ਵਿਚੋਲਾ ਹੁੰਦਾ ਉਹ ਸੁਨੇਹਾ ਲੈ ਕੇ ਆਉਂਦਾ ਕਹਿੰਦਾ ਦੇਖ ਬੀਬਾ ਮੈਂ ਗਿਆ ਸੀ ਉਹਦੇ ਘਰ ਉਹਨੇ ਤਾਂ ਕੋਈ ਗਲਤੀ ਕਿੱਡੀ ਵੱਡੀ ਕੱਢੀ ਨਹੀਂ ਉਹਨੇ ਤਾਂ ਬੜਾ ਪਿਆਰ ਨਾਲ ਕਿਹਾ ਵੀ ਮੈਂ ਨਹੀਂ ਇਹਨੂੰ ਘਰੋਂ ਕੱਢਿਆ ਕੋਈ ਵੱਡੀ ਗੱਲ ਨਹੀਂ ਵਾਪਸ ਆ ਸਕਦੀ ਹੈ ਆ ਸਿਰਫ ਨਿੱਕੀਆਂ ਮੋਟੀਆਂ ਗਲਤੀਆਂ ਜਿਹੀਆਂ ਸੁਧਾਰ ਲਵੇ ਵਾਪਸ ਘਰ ਆ ਜਾਵੇ ਫਿਰ ਉਹ ਕੀ ਕਹਿੰਦਾ ਕਹਿੰਦਾ ਮੈਨੂੰ ਤੇਰੇ ਘਰ ਵਾਲੇ ਨੇ ਕਿਹਾ ਵੀ ਇਹ ਕੱਪੜੇ ਗੰਦੇ ਪਾਈ ਫਿਰਦੀ ਹੈ ਕਹਿੰਦੇ ਨਾ ਇਹ ਕੱਪੜੇ ਗੰਦੇ ਪਾਈ ਫਿਰਦੀ ਹੈ ਇਹਨੂੰ ਕਿਹਾ ਸੋਹਣੇ ਜਿਹੇ ਕੱਪੜੇ ਪਾ ਕੇ ਵਾਪਸ ਘਰ ਆ ਜਾ ਮੈਨੂੰ ਕੀ ਮੈਂ ਰੱਖਣ ਨੂੰ ਤਿਆਰ ਹਾਂ ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬਨ ਇਸ ਆਤਮਾ ਕੋਲ ਆਏ ਕਹਿੰਦੇ ਮੈਂ ਤੇਰੇ ਖਸਮ ਨੂੰ ਮਿਲ ਕੇ ਆਇਆ ਪਰਮਾਤਮਾ ਨੂੰ ਅਤੇ ਉਹਨੇ ਕਿਹਾ ਵੀ ਮੈਂ ਇਸ ਆਤਮਾ ਨੂੰ ਘਰੋਂ ਨਹੀਂ ਕੱਢਿਆ ਇਹ ਪਿਛਲਿਆਂ ਜਨਮਾਂ ਦੇ ਵਿੱਚ ਕੀਤੇ ਪਾਪ ਅਤੇ ਮਾੜੇ ਕਰਮ ਉਹਨਾਂ ਦੇ ਕੱਪੜੇ ਪਾਈ ਫਿਰਦੀ ਧੋ ਲਵੇ ਅਤੇ ਵਾਪਸ ਆ ਜਾਏ ਅਤੇ ਗੁਰੂ ਸਾਹਿਬ ਬਣ ਕੀ ਕਹਿੰਦੇ ਕਹਿੰਦੇ ਦੇਖ ਉਹ ਵਿਚੋਲਾ ਕੀ ਕਹਿੰਦਾ ਦੇਖ ਕੁੜੀਏ ਫਿਰ ਮੈਂ ਸਾਬਣ ਵੀ ਲੈ ਕੇ ਆਇਆ ਤੈਨੂੰ ਜੁਗਤੀ ਵੀ ਦੱਸਦਾ ਵੀ ਕਿੱਦਾਂ ਕੱਪੜੇ ਧੋਣੇ ਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਫਿਰ ਮੈਂ ਨਾਮ ਰੂਪੀ ਸਾਬਣ ਲੈ ਕੇ ਆਇਆ ਇਹਦੀ ਵਰਤੋਂ ਕਰ ਲਾ ਤੇਰੇ ਕੱਪੜੇ ਧੋ ਜਾਣੇ ਆ ਜਿੱਦਣ ਤੂੰ ਸਾਫ਼ ਸੁਥਰੀ ਹੋ ਗਈ ਪਰਮਾਤਮਾ ਨੇ ਤੈਨੂੰ ਆਪਣੇ ਚਲੀਨ ਕਰ ਲੈਣਾ ਵਿਚਾਰ ਕਰਨੀ ਹੈ ਸਮਝਣੀ ਹੈ ਮਾਲਾ ਅਸੀਂ ਲੋਕਾਂ ਨੇ ਕੀ ਕੀਤੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਬਾਣੀ ਪੜ੍ਹੀ ਸਾਰਿਆਂ ਨੇ ਪਰ ਅਸੀਂ ਇੱਕ ਲੇਵਲ 'ਚ ਡਿੱਗ ਗਏ ਪੜ੍ਹ ਗੱਡੀ ਲੱਦੀ ਪੰਡਾ ਬਣਨ ਲੱਗ ਪਏ ਅਸਲ 'ਚ ਗੁਰਬਾਣੀ ਕੀ ਚੀਜ਼ ਆ ਧਿਆਨ ਨਾਲ ਪੜ੍ਹਿਓ ਜ਼ਰਾ ਅਸੀਂ ਗਾਉਂਦੇ ਰਹੇ ਸਾਰਿਆਂ ਨੂੰ ਸਵੇਰੇ ਵੀ ਗਾਈ, ਦੁਪਹਿਰੇ ਵੀ ਗਾਈ, ਸ਼ਾਮੀ ਵੀ ਗਾਈ, ਕੱਲ੍ਹ ਅਗਲੇ ਦਿਨ ਉੱਠੇ ਫਿਰ ਗਾਉਣੀ ਸ਼ੁਰੂ ਕੀਤੀ। ਬੜੀ ਅੱਛੀ ਗੱਲ ਹੈ। ਪਰ ਗੀਤ ਤੱਕ ਸੀਮਤ ਰਹੇ, ਗਾਉਣ ਤੱਕ ਸੀਮਤ ਰਹੇ, ਪੜ੍ਹਨ ਤੱਕ ਸੀਮਤ ਰਹੇ, ਪਰ ਅਗਲੀ ਗੱਲ ਨਹੀਂ ਕੀਤੀ ਜਿਹੜੀ ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਲੋਕ ਜਾਣੇ ਆ ਗੀਤ ਹੈ, ਲੋਕਾਂ ਸਮਝਿਆ ਗੀਤ ਆ, ਕਹਿੰਦੇ ਐ ਤੋ ਬ੍ਰਹਮ ਵਿਚਾਰ। ਉਹ ਕਹਿੰਦੇ ਭਾਈ ਗੱਲ ਸੁਣੇ ਤੇ ਬ੍ਰਹਮ ਵਿਚਾਰ ਆ। ਬ੍ਰਹਮ ਕਿਹਨੂੰ ਕਹਿੰਦੇ ਆ? ਬ੍ਰਹਮ ਪਰਮਾਤਮਾ ਨੂੰ ਕਹਿੰਦੇ ਆ। ਇੱਕ ਜਗ੍ਹਾ ਤੇ ਪਰ ਬ੍ਰਹਮ ਕਿਹਾ ਪਰਮਾਤਮਾ ਨੂੰ, ਉੱਥੇ ਪਰ ਬ੍ਰਹਮ ਕਿਉਂ ਕਿਹਾ? ਠੀਕ ਹੈ, ਉੱਥੇ ਬ੍ਰਹਮ ਕੀ ਕਹਿਤਾ? ਬ੍ਰਹਮ ਬ੍ਰਹਿਮੰਡ ਨੂੰ ਕਹਿ ਦਿੱਤਾ, ਸ੍ਰਿਸ਼ਟੀ ਨੂੰ ਕਹਿ ਦਿੱਤਾ। ਕਹਿੰਦੇ ਜਿਹੜਾ ਤੋਂ ਪਰਾਂ ਹੋ ਕੇ ਬੈਠਾ ਹੈ ਉਹ ਪਰ ਬ੍ਰਹਮ ਹੈ, ਤੇ ਬ੍ਰਹਮ ਕੀ ਹੈ ਫਿਰ? ਪਰਮਾਤਮਾ ਹੀ ਹੈ ਨਾ। ਠੀਕ ਹੈ, ਇਹ ਤੋਂ ਬ੍ਰਹਮ ਵਿਚਾਰ, ਗੁਰੂ ਜੀ ਕਹਿੰਦੇ ਇਹ ਤਾਂ ਉਸ ਪਰਮਾਤਮਾ ਦੇ ਮਿਲਣ ਦੀ ਵਿਚਾਰ ਆ, ਵੀ ਉਹਦੇ 'ਚ ਲੀਨ ਕਿਵੇਂ ਹੋਣਾ, ਉਹ ਤੱਕ ਪਹੁੰਚਣਾ ਕਿਵੇਂ, ਉਹਦੇ ਵਰਗੇ ਕਿਵੇਂ ਹੋਣਾ, ਉਹਦੀ ਵਿਚਾਰ ਆ। ਤੇ ਤੂੰ ਭਾਈ ਗਾਈ ਜਾਂਦਾ, ਪੜ੍ਹੀ ਜਾਂਦਾ ਤੇ ਅਮਲ ਕਰਦਾ ਹੀ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਦਾ ਹੀ ਨਹੀਂ। ਮੰਨੇਗਾ ਤੇ ਗੱਲ ਬਣੂਗੀ, ਜਦੋਂ ਮੰਨੇਗਾ ਤੇ ਵਿਚਾਰ ਕਰਨਾ ਫਿਰ ਆਪ ਜੀ। ਭਗਤ ਤ੍ਰਿਲੋਚਨ ਜੀ ਹੋਏ, ਭਗਤ ਤ੍ਰਿਲੋਚਨ ਜੀ ਜਿਹਨੇ ਭਗਤੀ ਕੀਤੀ, ਆਪਣੀ ਮਨ ਬਿਰਤੀ ਜਿਹੜੀ ਹੈ ਦਸਮ ਦੁਆਰ ਤੱਕ ਪਹੁੰਚਾਉਣੀ ਕੀਤੀ, ਲੇਵਲ ਉੱਚਾ ਹੋਇਆ ਤੇ ਸੰਸਾਰ ਨੂੰ ਵੇਖਦੇ ਆ, ਸੰਸਾਰ ਦੇ ਵਿੱਚੋਂ ਵਿਚਰਦੇ ਹੋਇਆ ਸੰਸਾਰ ਨੂੰ ਵੇਖਦੇ ਆ, ਤੇ ਕੀ ਕਹਿੰਦੇ ਆ? ਇਹ ਵਿਚਾਰ ਆ ਭਗਤ ਲੋਚਨ ਜੀ ਸੰਸਾਰ 'ਚੋਂ ਵਿਚਰਦੇ ਹੋਇਆ ਸੰਸਾਰ ਨੂੰ ਪਤਾ ਕੀ ਕਹਿਣ ਲੱਗੇ? ਕਹਿਣ ਲੱਗੇ ਅੰਤਰਮਲ ਨਿਰਮਲ ਨਹੀਂ ਕਹਿੰਦਾ, ਬਾਹਰ ਭੇਖ ਉਦਾਸੀ। ਦੇਖੋ ਕੀ ਕਹਿਣ ਲੱਗੇ, ਕਹਿੰਦੇ ਅੰਤਰਮਲ ਨਿਰਮਲ ਨਹੀਂ ਕਹਿੰਦਾ। ਕਹਿੰਦੇ ਉਸ ਜੱਗ ਵਾਲਿਓ, ਮੈਲ ਤੁਹਾਡੇ ਸਰੀਰ 'ਤੇ ਨਹੀਂ ਹੈ, ਮੈਲ ਤੁਹਾਡੇ ਸਰੀਰ 'ਤੇ ਨਹੀਂ ਹੈ। ਜਿਹੜੀ ਸਰੀਰ ਦੀ ਮੈਲ ਹੈ ਨਾ, ਇਹ ਤਾਂ ਬੰਦਾ ਸਵੇਰੇ ਵੀ ਨਹਾਉਂਦਾ ਅਤੇ ਸ਼ਾਮੀ ਵੀ ਨਹਾ ਲੈਂਦਾ ਕਈ ਵਾਰੀ। ਦੇਖੋ ਤੁਸੀਂ ਜਿਹੜੇ ਕੰਮ ਧੰਦੇ ਕਰਦੇ ਆ, ਕਿਰਤ ਕਰਦੇ ਆ, ਖੇਤਾਂ 'ਚ ਕੰਮ ਕਰਦੇ ਆ, ਕੋਈ ਲੇਬਰ ਦਾ ਕੰਮ ਕਰਦਾ, ਉਹ ਸ਼ਾਮੀ ਘਰ ਆਉਂਦਾ ਅਤੇ ਇਸ਼ਨਾਨ ਕਰਦਾ। ਉਹਦੀ ਘਰਵਾਲੀ ਕਹਿਣ ਲੱਗੀ, ਕਹਿੰਦੀ ਰਹਿਣ ਦਿਓ, ਰੋਟੀ ਖਾ ਲਓ ਪਹਿਲਾਂ। ਕਹਿੰਦਾ ਭਲੀ ਲੋਕ ਗੋਡੇ ਗੋਡੇ ਮਿੱਟੀ ਚੜੀ ਹੈ ਮੈਨੂੰ ਨਾ ਲੈਣ ਦੇ। ਉਹ ਨਹਾਉਂਦਾ ਉਹਦਾ, ਕਹਿੰਦਾ ਭਾਵ ਕੀ ਹੈ ਕਿ ਮੇਰੇ ਤਨ ਦੀ ਮਿੱਟੀ ਲੱਥ ਜਾਵੇ ਅਤੇ ਫਿਰ ਮੈਂ ਰੋਟੀ ਖਾਵਾਂ। ਉਹ ਨਹਾਉਂਦਾ। ਅਤੇ ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਤਨ ਦੀ ਮੈਲ ਤਾਂ ਸਵੇਰੇ ਵੀ ਸ਼ਾਮੀ ਵੀ ਲਾਉਂਦਾ ਤੂੰ, ਪਰ ਵਿਚਾਰ ਕਰ ਅੰਤਰ ਮਨ। ਕਹਿੰਦੇ ਤੇਰੇ ਮਨ ਦੇ ਅੰਦਰ ਮੈਲ ਆ। ਹੁਣ ਉਹ ਜਿਹੜੀ ਮੈਲ ਕਿੱਥੋਂ ਪੈਦਾ ਹੁੰਦੀ ਹੈ? ਵਿਚਾਰ ਕਰਨਾ ਆਉਂਦੀ, ਉਹਦੀ ਅੰਦਰ ਮਨ ਦੀ ਮੈਲ ਆ। ਤਨ ਦੀ ਮੈਲ ਜਿਹੜੀ ਆਪਾਂ ਸੰਸਾਰ 'ਚ ਵਿਚਰਦੇ ਹਾਂ, ਮਿੱਟੀ ਚੜ੍ਹ ਜਾਂਦੀ ਹੈ। ਮਨ ਦੀ ਮੈਲ ਜਿਹੜੀ ਆਪਾਂ ਸੋਚੋਂ ਵਿਚਰਦੇ ਹਾਂ, ਜਿਹੜੀ ਸਾਡੀ ਸੋਚ ਹੈ ਨਾ, ਅਸੀਂ ਸੋਚੋਂ ਵਿਚਰਦੇ ਹਾਂ। ਤੁਸੀਂ ਸੋਚਦੇ ਹੋ, ਤੁਹਾਡੇ ਮਨ 'ਚ ਆਇਆ ਵੀ ਫਲਾਣਾ ਬੰਦਾ ਚੰਗਾ ਨਹੀਂ, ਤੁਹਾਡੇ ਮਨ ਨੂੰ ਮੈਲ ਚੜ੍ਹ ਗਈ। ਤੁਹਾਡੇ ਮਨ 'ਚ ਆਇਆ ਕਿ ਫਲਾਣੇ ਬੰਦੇ ਨਾਲ ਮੈਂ ਨਹੀਂ ਬੋਲਣਾ, ਮੈਲ ਆ। ਤੁਹਾਡੇ ਮਨ 'ਚ ਵਿਚਾਰ ਆਇਆ ਕਿ ਫਲਾਣਾ ਬੰਦਾ ਚੋਰ ਹੈ, ਮੈਲ ਆ। ਕਿਹੜੀ ਗੱਲੋਂ? ਕਿ ਤੁਹਾਡੇ ਮਨ ਵਿੱਚ ਤਾਂ ਪਤਾ ਕੀ ਹੋਣਾ ਚਾਹੀਦਾ ਸੀ? ਵੀ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੇ ਚੋਰ ਆ ਤਾਂ ਉਹਦੇ ਹੁਕਮ 'ਚ ਆ, ਜੇ ਕੋਈ ਬੰਦਾ ਬੁਰਾ ਆ ਤਾਂ ਉਹਦੇ ਹੁਕਮ 'ਚ ਆ। ਮੈਂ ਕੀ ਲੈਣਾ ਉਹਦੀ ਬੁਰਾਈ ਤੋਂ? ਮੈਨੂੰ ਤਾਂ ਆਪਣੇ ਨਾਲ ਮਤਲਬ ਹੈ। ਇਹ ਫਿਰ ਕੀ ਹੋਣਾ ਸੀ? ਮਨ ਬਿਰਤੀ ਮੈਲ ਨਹੀਂ ਹੋਣੀ ਸੀ। ਜਦੋਂ ਤੁਸੀਂ ਕਿਹਾ ਬੁਰਾ ਆ, ਇਹ ਚੋਰ ਆ, ਇਹ ਚੰਗਾ ਨਹੀਂ ਹੈ, ਤੇ ਮਨ 'ਤੇ ਮੈਲ ਚੜ ਗਈ, ਮਨ ਮੈਲਾ ਹੋ ਗਿਆ। ਕੀ ਕਹਿਣ ਲੱਗੇ? ਅੰਤਰ ਮਲ ਨਿਰਮਲ ਨਹੀਂ ਕਹਿੰਦਾ। ਕਹਿੰਦੇ ਕਿੱਦਾਂ ਦਾ ਬੰਦਾ ਬਈ, ਅੰਦਰ ਤੇਰੇ ਮੈਲ ਚੜੀ ਹੋਈ ਹੈ ਮਨ ਦੇ ਅੰਦਰ, ਨਿਰਮਲ ਨਹੀਂ ਕਹਿੰਦਾ। ਕਹਿੰਦੇ ਉਹਨੂੰ ਤੂੰ ਸਾਫ਼ ਨਹੀਂ ਕਰਦਾ, ਉਹਨੂੰ ਸਾਫ਼ ਨਹੀਂ ਕਰਦਾ, ਬਾਹਰ ਚਾਂਦਣ ਭੇਖ। ਕਹਿੰਦਾ ਬਾਹਰ ਭੇਖ ਕੀਤਾ, ਬਾਹਰੋਂ ਤੂੰ ਬਾਣਾ ਪਾਇਆ ਹੋਇਆ, ਬਾਹਰੋਂ ਪਹਿਰਾਵਾ ਪਾਇਆ ਸਰੀਰ ਦੇ ਉੱਤੇ, ਬਾਹਰ ਦਾ ਅੱਖਰ ਕਿਉਂ ਲਾਇਆ? ਚਾਂਦਣ ਅੰਦਰ ਅਤੇ ਬਾਹਰ 'ਚ ਫਰਕ ਕੀ ਹੈ? ਅੰਦਰ ਅਤੇ ਬਾਹਰ 'ਚ ਫਰਕ ਕੀ? ਅੰਦਰ ਪਈ ਚੀਜ਼ ਦਿਖਦੀ ਨਹੀਂ ਹੈ ਅਤੇ ਬਾਹਰ ਦਾ ਮਤਲਬ ਕਿ ਜਿਹੜੀ ਚੀਜ਼ ਦਿਖਦੀ ਹੈ। ਇਹਦੇ ਮਤਲਬ ਭਗਤ ਲੋਚਨ ਜੀ ਇਸ਼ਾਰਾ ਕਰਦੇ ਵੀ ਜਿਹੜਾ ਤੂੰ ਬਾਣਾ ਪਾਇਆ ਤੇ ਸੰਸਾਰ ਵੇਖਣ ਡਿਆ, ਬਾਹਰ ਭੇਖ ਆ, ਭੇਖ ਦਾ ਮਤਲਬ ਕਿ ਸੰਸਾਰ ਵੇਖਣ ਡਿਆ, ਭੇਖ ਉਦਾਸੀ। ਉਦਾਸੀ ਕਿਹਨੂੰ ਕਹਿੰਦੇ ਆ? ਵਿਚਾਰ ਕਰਨਾ ਉਦਾਸੀ ਦਾ ਮਤਲਬ ਕੀ ਹੁੰਦਾ ਹੈ। ਆਪ ਜੀ ਦੇਖਣਾ, ਕਦੀ ਸਾਡੇ ਘਰ ਦਾ ਰਿਸ਼ਤੇਦਾਰ, ਕੋਈ ਸਾਡਾ ਬੱਚਾ, ਸਾਡੇ ਕੋਈ ਭੈਣ, ਕੋਈ ਭਰਾ ਕਿਤੇ ਦੂਰ ਦੁਰਾਡੇ ਚਲਾ ਜਾਂਦਾ ਤੇ ਸਾਨੂੰ ਲੱਗਦਾ ਵੀ ਇਹ ਹੁਣ ਦੂਰ ਚਲਾ ਗਿਆ, ਸਾਡਾ ਇਹਦੀ ਬੋਲਚਾਲ ਖਤਮ ਹੋ ਗਈ ਹੈ ਤੇ ਬੰਦਾ ਉਦਾਸ ਹੋ ਜਾਂਦਾ, ਬੋਲਦਾ ਨਹੀਂ ਕਿਸੇ ਨਾਲ, ਚੁੱਪ ਕਰਕੇ ਬੈਠਾ। ਉਹ ਵੇਖਣ ਵਾਲਾ ਕਹਿੰਦਾ ਭਾਈ ਸਾਹਿਬ ਬੜੇ ਉਦਾਸ ਜਿਹੇ ਬੈਠੇ, ਚੱਕਰ ਕੀ ਅੱਜ? ਨਹੀਂ ਨਹੀਂ ਕੋਈ ਗੱਲ ਨਹੀਂ। ਦੂਜਾ ਜਣਾ ਕਹਿੰਦਾ ਉਹ ਇਹਨਾਂ ਦਾ ਬੇਟਾ ਬਾਹਰ ਗਿਆ ਨਾ, ਤਾਂ ਉਦਾਸ ਨੇ। ਕੋਈ ਸੱਜਣ ਚੁੱਪ ਕਰਕੇ ਬੈਠਾ, ਕੀ ਗੱਲ ਕੋਈ ਉਦਾਸ? ਕੁਛ ਨਹੀਂ, ਅੱਜ ਭਰਾ ਭਰਾ ਲੜ ਪਏ ਨੇ ਤੇ ਦੋਵੇਂ ਅੱਡ ਹੋ ਗਏ ਨੇ, ਤਾਂ ਵੀ ਉਦਾਸੀ ਆਉਂਦੀ। ਭਰਾ ਭਰਾ ਲੜ ਵੀ ਪਏ ਨੇ, ਭਾਵੇਂ ਕਹਿੰਦਾ ਤੂੰ ਵੱਖਰਾ ਹੋ ਜਾ, ਮੈਂ ਤੇਰੇ ਨਾਲ ਰਹਿਣਾ ਨਹੀਂ, ਗੁੱਸੇ 'ਚ ਕਹਿੰਦਾ। ਪਰ ਜਦੋਂ ਭਰਾ ਵੱਖਰਾ ਹੋ ਜਾਂਦਾ ਨਾ ਤੇ ਮਨ 'ਤੇ ਉਦਾਸੀ ਆ ਜਾਂਦੀ, ਯਾਰ ਕਿੱਥੇ ਕੱਲ੍ਹ ਇਕੱਠੇ ਬੈਠੇ ਸੀ, ਰੋਟੀ ਖਾਣ ਡਏ ਸੀ ਅਤੇ ਅੱਜ ਯਾਰ ਭਾਵੇਂ ਆਪ ਹੀ ਕਿਹਾ ਹੋਵੇ ਤੂੰ ਦਫਾ ਹੋ ਜਾ, ਪਰ ਫਿਰ ਵੀ ਮਨ ਵਿੱਚ, ਕਿਉਂਕਿ ਰਿਸ਼ਤਾ ਆ ਨਾ, ਉਦਾਸੀ ਆ ਜਾਂਦੀ। ਕਹਿੰਦਾ ਭਾਵ ਜਿਹਦੇ ਨਾਲ ਲੱਗਦਾ ਵੀ ਮੈਂ ਪਰਾਂ ਹੋ ਗਿਆ, ਇਹਨੂੰ ਉਦਾਸੀ ਕਹਿੰਦੇ ਆ। ਅਤੇ ਗੁਰੂ ਜੀ ਕਹਿੰਦੇ ਬਾਹਰੀ ਬਾਣਾ ਪਾ ਕੇ ਅਤੇ ਤ੍ਰਿਸ਼ਨਾਵਾਂ ਭਾਵਨਾ ਤੋਂ ਪਰੇ ਨਹੀਂ ਹੋ ਜਾਈਦਾ। ਬਾਹਰੋਂ ਬਾਣਾ ਪਾ ਕੇ ਤੇ ਉਦਾਸੀ ਲੱਗਣ ਡਿਆ, ਉਪਰਾਮ ਲੱਗਣ ਡਿਆ ਕਿ ਤੂੰ ਸੰਸਾਰ ਦੀਆਂ ਸੋਚਾਂ ਤੋਂ ਪਰਾਂ ਹੋ ਗਿਆ, ਪਰ ਬਾਹਰੀ ਬਾਣਿਆਂ ਦੇ ਨਾਲ ਇਹਨਾਂ ਤੋਂ ਪਰਾਂ ਨਹੀਂ ਹੋ ਜਾਈਦਾ, ਮਨ ਤੋਂ ਪਰਾਂ ਹੋਈਦਾ ਹੈ। ਮਨ ਬਿਰਤੀ ਹੈ ਜਿਹੜੀ ਇਹਨਾਂ ਤੋਂ ਪਰਾਂ ਹੋ ਸਕਦੀ ਹੈ, ਤਨ ਬਿਰਤੀ ਨਹੀਂ ਹੋ ਸਕਦੀ। ਕਹਿੰਦੇ ਫਿਰ ਮਾਰ ਝਾਤੀ ਭਲਾ ਕਿ ਤੇਰੀ ਇਹ ਮਨ ਬਿਰਤੀ ਬਣੀ, ਬਾਹਰ ਭੇਖ ਉਦਾਸੀ। ਕਹਿੰਦੇ ਬਾਹਰੋਂ ਭੇਖ ਬਣਾਇਆ ਹੋਇਆ, ਉਦਾਸੀ ਲੱਗਣ ਡਿਆ ਵੀ ਇਹਨਾਂ ਤੋਂ ਪਰਾਂ ਹੋ ਗਿਆ, ਪਰ ਤੂੰ ਮਨ 'ਤੇ ਅਜੇ ਮੰਨ ਲਿਆ, ਅੰਦਰ ਮੈਂ ਲਿਆ ਤੇਰੇ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਹਿਰਦੇ ਕਮਲ ਘੱਟ ਬ੍ਰਹਮ ਨਾ ਚੀਨਾ ਕਾਹੇ ਬਿਆ ਸੰਨਿਆਸੀ। ਧਿਆਨ ਦੇਣਾ ਕੀ ਕਹਿਣ ਲੱਗੇ ਗੁਰੂ ਜੀ। ਗੁਰੂ ਜੀ ਦੱਸਣ ਲੱਗੇ, ਕਹਿਣ ਲੱਗੇ ਹਿਰਦੇ ਕਮਲ ਘੱਟ ਬ੍ਰਹਮ ਨਹੀਂ ਚੀਨਾ। ਹਿਰਦੇ ਕਮਲ, ਕਮਲ ਕਿਹਨੂੰ ਕਹਿੰਦੇ ਆ? ਆਪ ਜੀ ਨੇ ਦੇਖਿਆ ਕਮਲ ਦਾ ਫੁੱਲ ਹੁੰਦਾ ਜਿਹੜਾ ਛੱਪੜ ਚੁੱਗਦਾ ਹੈ, ਕਿੱਡਾ ਸੋਹਣਾ ਖਿੜਦਾ ਹੈ, ਜਦੋਂ ਖਿੜਦਾ ਚ ਖੁਸ਼ਬੂ ਆਉਂਦੀ ਹੈ। ਗੁਰੂ ਸਾਹਿਬ ਸਮਝਾਉਣ ਲੱਗੇ, ਕਹਿੰਦੇ ਹਿਰਦੇ ਕਮਲ ਉਹ ਕਹਿੰਦੇ ਤੇਰੇ ਮਨ ਦੇ ਅੰਦਰ ਹੀ ਉਹ ਫੁੱਲ ਆ ਜਿਹਨੇ ਖਿੜਨਾ ਆ, ਤੇਰੇ ਹਿਰਦੇ ਦੇ ਅੰਦਰ ਹੀ ਉਹ ਮਨ ਬਿਰਤੀ ਹੈ ਜਿਹਨੇ ਖਿੜਨਾ ਆ, ਅਤੇ ਜਿਹ 'ਚੋਂ ਖੁਸ਼ਬੂ ਆਉਣੀ ਆ, ਖੁਸ਼ਬੂ ਬਾਹਰੋਂ ਨਹੀਂ ਆਉਣੀ। ਕਿਹੜੀ ਖੁਸ਼ਬੂ? ਪਰਮਾਤਮਾ ਦੇ ਮਿਲਾਪ ਦੀ, ਬਾਹਰੋਂ ਨਹੀਂ ਆਉਣੀ। ਹੁਣ ਵਿਚਾਰ ਕਰੀ ਜਾਣਾ ਆਪ ਜੀ, 1193 ਅੰਗ ਦੇ ਉੱਤੇ ਗੁਰੂ ਸਾਹਿਬ ਕੀ ਲਿਖਦੇ ਆ? ਕਹਿਣ ਲੱਗੇ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਧਿਆਨ ਦੇਣਾ ਯਾਰ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਭਾਈ ਹੋ ਹਰਿਆ ਭਾਈ। ਹੁਣ ਹਰਿਆ ਭਾਈ ਦਾ ਮਤਲਬ ਕੀ ਹੈ? ਕਿ ਜਿਵੇਂ ਘਾਹ ਸੁੱਕ ਗਿਆ ਹੈ, ਉਹਦੀ ਜੜ੍ਹਾਂ ਤਾਂ ਹੈਗੀਆਂ ਨਾ, ਜੰਗਲਾਂ ਦੇ ਵਿੱਚ ਰੁੱਖ ਸੁੱਕ ਗਏ, ਜੜ੍ਹਾਂ ਤਾਂ ਹੈਗੀਆਂ ਨਾ, ਰੁੱਖ ਤੇ ਖੜੇ ਤੇ ਹੋਇਆ ਕੀ? ਹੁਣ ਹਰਿਆ ਕਦੋਂ ਕਹੀਦਾ? ਵੀ ਕੋਈ ਚੀਜ਼ ਸੁੱਕ ਗਈ ਹੈ ਉਹਨੂੰ ਪਾਣੀ ਦਿੱਤਾ ਜਾਵੇ ਤੇ ਹਰੀ ਹੋ ਸਕਦੀ ਹੈ, ਇਹਦੇ ਮਤਲਬ ਦੁਬਾਰਾ ਹੀ ਆਪਣੇ ਰੂਪ 'ਚ ਆ ਸਕਦੀ ਉਹ ਚੀਜ਼। ਆਪਾਂ ਨੂੰ ਕਹਿੰਦੇ ਹੋ ਹਰਿਆ ਭਾਈ, ਹੈ ਨਾ, ਵੀ ਉਹ ਚੀਜ਼ ਹਰੀ ਭਰੀ ਹੋ ਜਾਣੀ, ਉਹ ਪਾਣੀ ਲਾਓ ਹੈ ਖੇਤੀ ਨੂੰ ਹਰੀ ਹੋ ਜਾਣੀ। ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਮਨਾ, ਜਿੱਦਾਂ ਧਰਤੀ ਦੇ ਅੰਦਰ ਜੜ੍ਹਾਂ ਸੀਗੀਆਂ ਘਾਹ ਦੀਆਂ ਸੁੱਕ ਗਿਆ, ਰੁੱਖ ਉੱਥੇ ਖੜਾ ਪਰ ਸੁੱਕ ਗਿਆ, ਕਹਿੰਦੇ ਇੱਦਾਂ ਹੀ ਤੇਰੀ ਮਨ ਬਿੱਤੀ ਅੰਦਰ ਪ੍ਰਕਾਸ਼ ਹੈਗਾ ਹੈ, ਪਰ ਤੇਰੀਆਂ ਆਪਣੀਆਂ ਬਦਨੀਤੀਆਂ ਕਰਕੇ, ਤੇਰੀਆਂ ਆਪਣੀਆਂ ਮਾੜੀਆਂ ਸੋਚਾਂ ਕਰਕੇ ਉਹ ਸ਼ਬਦ, ਉਹ ਪ੍ਰਕਾਸ਼ ਲੁੱਕ ਗਿਆ ਹੈ। ਸੁੱਕ ਗਿਆ ਕਹਿ ਲਓ, ਲੁੱਕ ਗਿਆ ਕਹਿ ਲਓ, ਹੁਣ ਲੁੱਕ ਗਿਆ ਸੁੱਕ ਗਿਆ ਦਾ ਮਰਕ ਦੇਖਿਓ ਕੀ? ਰੁੱਖ ਜਦੋਂ ਪੱਤ ਝੜ ਜਾਂਦੇ ਨੇ ਸੁੱਕ ਜਾਂਦਾ, ਠੀਕ ਹੈ ਬਈ, ਸੁੱਕ ਜਾਂਦਾ ਹੈ, ਪਰ ਗੁਰੂ ਪਿਆਰਿਓ ਪੱਤੇ ਬਾਹਰੋਂ ਲਿਆ ਕੇ ਨਹੀਂ ਲਾਈਦੇ ਉਹਨੂੰ, ਉਹ ਪੱਤੇ ਉਹਦੇ ਅੰਦਰ ਹੀ ਹੈ। ਉਹਨੂੰ ਪਾਣੀ ਦਈਏ ਤੇ ਕੀ ਹੁੰਦਾ? ਪਾਣੀ ਦੇਣ ਦੇ ਨਾਲ ਉਹਦੇ ਤੋਂ ਦੁਬਾਰਾ ਕੁਰੰਬਲੀਆਂ ਫੁੱਟਣ ਲੱਗ ਪੈਂਦੀਆਂ, ਪੱਤੇ ਫੁੱਟ ਪੈਂਦੇ ਆ। ਉਹ ਪੱਤੇ ਤੁਸੀਂ ਨਹੀਂ ਲਿਆ ਕੇ ਬਾਹਰੋਂ ਲਾਏ, ਉਹਨੂੰ ਪੱਤੇ ਟੰਗੇ ਨਹੀਂ ਕਦੀ ਕਿਸੇ ਨੇ, ਉਹਦੇ ਅੰਦਰੋਂ ਹੀ ਉੱਗਦੇ ਨਾ। ਇਹਦਾ ਮਤਲਬ ਉਹਦੇ ਅੰਦਰ ਸੀ, ਪਰ ਉਹ ਪੱਤੇ ਲੁਕੇ ਹੋਏ ਸੀ, ਕਿੱਥੋਂ? ਕਿਉਂਕਿ ਮੌਸਮ ਨਹੀਂ ਸੀ। ਇੱਦਾਂ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਭਾਈ ਤੇਰਿਆਂ ਮਾੜਿਆਂ ਕਰਮਾਂ ਦਾ ਐਸਾ ਮੌਸਮ ਸੀ, ਉਹਨੇ ਸਾਰੇ ਪੱਤੇ ਝਾੜ ਦਿੱਤੇ ਆ, ਪਰ ਧਿਆਨ ਦੇਣਾ, ਰੁੱਖ ਦੇ ਪੱਤੇ ਗਏ ਕਿਤੇ ਨਹੀਂ, ਘਾਹ ਦੀਆਂ ਜੜ੍ਹਾਂ ਗਈ ਕਿਤੇ ਨਹੀਂ, ਤੇਰੇ ਅੰਦਰੋਂ ਪ੍ਰਕਾਸ਼ ਗਿਆ ਕਿਤੇ ਨਹੀਂ, ਅੰਦਰ ਹੀ ਹੈ। ਪਰ ਸਿਰਫ ਇੰਨਾ ਆ, ਪਾਣੀ ਲਾਇਆ ਤੇ ਅੰਦਰੋਂ ਹੀ ਪੱਤੇ ਨਿਕਲ ਆਏ। ਗੁਰੂ ਸਾਹਿਬਾਂ ਨੇ ਕਹਿੰਦੇ ਹਰ ਕਾ ਨਾਮ ਧਿਆਏ ਕੇ, ਕਹਿੰਦੇ ਨਾਮ ਪਾਣੀ ਆ, ਨਾਮ ਪਾਣੀ ਆ। ਕਹਿੰਦੇ ਮਨਾ ਇੱਦਾਂ ਕਰ ਵੀ ਲੈ, ਪ੍ਰਭੂ ਦਾ ਨਾਮ ਆ, ਇਹ ਨਾਮ ਰੂਪੀ ਪਾਣੀ ਜਦੋਂ ਆਪਣੀ ਮਨ ਰੂਪੀ ਧਰਤੀ ਤੇ ਪਾਵੇਂਗਾ ਤੇ ਉਹ ਜਿਹੜਾ ਪ੍ਰਕਾਸ਼ ਆ ਨਾ, ਉਹਨੇ ਅੰਦਰੇ ਅੰਦਰੋਂ ਯੁੱਗ ਪੈਣਾ। ਕਹਿੰਦਾ ਭਾਵ ਹੋ ਹਰਿਆ ਭਾਈ, ਹੋ ਦਾ ਭਾਵ ਕਹਿੰਦਾ ਤਾਕਤ ਹੈਗੀ ਆ, ਹੋ ਕਦੋਂ ਕਹੀਦਾ। ਇੱਕ ਇੱਕ ਅੱਖਰ ਲਿਆ ਕਰੋ, ਇੱਕ ਇੱਕ ਅੱਖਰ ਦੇਖੋ, ਹੋ ਅੱਖਰ ਲੈ ਲਓ ਇਕੱਲਾ ਹੀ, ਹੋ ਕਦੋਂ ਕਹੀਦਾ। ਦੋ ਭਲਵਾਨ ਖਾੜੇ 'ਚ ਚਲੇ ਗਏ, ਇੱਕ ਜਾਣੇ ਨੇ ਥਾਪੀਆਂ ਮਾਰੀਆਂ ਜਾ ਕੇ ਅੰਦਰ, ਦੂਜਾ ਬਾਹਰ ਖੜਾ ਸੀ। ਦਸ ਕੁ ਬੰਦੇ ਕਹਿੰਦੇ ਉਹਨੂੰ, ਕਹਿੰਦੇ ਹੋ ਗਾ ਐਵੇਂ ਕੋਈ ਡਰੀ ਜਾਂਦਾ, ਹੋ ਤਾਲਾ ਫੜ ਕੇ। ਇਹਦਾ ਮਤਲਬ ਵੀ ਉਹ ਬੰਦੇ ਮੰਨਦੇ ਆ ਵੀ ਜਿਹੜਾ ਥਾਪੀਆਂ ਮਾਰਦਾ ਉਹਨੂੰ ਧੌਮ ਦੀ ਤਾਕਤ ਤੇਰੇ ਕੋਲ ਵੀ ਹੈਗੀ ਆ, ਹੋ ਗਾ ਹੋ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੋ ਹਰਿਆ ਭਾਈ, ਕਹਿੰਦੇ ਮਨਾ ਤੇਰੇ ਅੰਦਰ ਹਰੇ ਹੋਣ ਦੀ ਤਾਕਤ ਹੈ, ਇਹਦਾ ਮਤਲਬ ਤੇਰੇ ਅੰਦਰ ਉਸ ਪ੍ਰਕਾਸ਼ ਦੀ ਤਾਕਤ ਹੈ। ਸਿਰਫ ਇੰਨਾ ਕਿ ਤੂੰ ਨਾਮ ਦਾ ਪਾਣੀ ਨਹੀਂ ਦਿੰਦਾ, ਸਮਝ ਲੱਗਦੀ ਵੀ ਜੀ। ਕਹਿੰਦੇ ਹਰ ਕਾ ਨਾਮ ਧਿਆਏ ਕੇ, ਹੋ ਹਰਿਆ ਭਾਈ, ਹਰਾ ਹੋਣ ਦੀ ਤਾਕਤ ਤੇਰੇ ਕੋਲ ਹੈਗੀ, ਹਰਿਆਲੀ ਲਿਆਉਣ ਦੀ ਤਾਕਤ ਤੇਰੇ ਕੋਲ ਹੈਗੀ ਆ। ਇਹਦਾ ਮਤਲਬ ਉਸ ਪ੍ਰਕਾਸ਼ ਨੂੰ ਆਪਣੇ ਅੰਦਰ ਉਜਾਗਰ ਕਰਨ ਦੀ ਤਾਕਤ ਤੇਰੇ ਅੰਦਰ ਹੈਗੀ ਆ, ਪਰ ਤੂੰ ਪਾਣੀ ਨਹੀਂ ਲਾਉਂਦਾ। ਹੁਣ ਧਿਆਨ ਦਿਓ ਬਈ, ਬਾਹਰ ਗਰਾਉਂਡ ਆ, ਘਾਹ ਸੁੱਕ ਗਿਆ, ਮਿੱਟੀ ਮਿੱਟੀ ਉੱਡਣ ਡਈ ਹੈ, ਤੇ ਕੋਈ ਸੱਜਣ ਕਹਿੰਦਾ, ਕਹਿੰਦਾ ਭਾਈ ਉਹਨੂੰ ਪਾਣੀ ਲਾਓ, ਮੀਂਹ ਪੈ ਗਿਆ ਤਾਂ ਬੜੇ ਖੁਸ਼ ਹੋਈਦਾ ਵੀ ਮੀਂਹ ਪੈ ਗਿਆ, ਹੁਣ ਤੁਸੀਂ ਹਿਸਾਬ ਲਾਓ। ਗੁਰੂ ਜੀ ਨੇ ਅੱਗੇ ਜਾ ਕੇ ਕਹਿ ਦਿੱਤਾ, ਇੱਥੇ ਵਿਚਾਰ ਕਰਿਓ, ਅੱਗੇ ਜਾ ਕੇ ਕਿਹਾ, ਕਹਿੰਦੇ ਵਣ ਤਿਰਨ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ। ਦੇਖੋ ਕਹਿੰਦੇ ਵਣ ਤਿਰਨ ਤ੍ਰੈ ਭਵਨ ਮੌਲਿਆ ਅੰਮ੍ਰਿਤ ਫਲ ਪਾਈ। ਵਣ ਜੰਗਲ, ਤਿਰਨ ਬਨਸਪਤੀ, ਤ੍ਰੈ ਭਵਨ ਸਾਰੀ ਸ੍ਰਿਸ਼ਟੀ ਜਗਤ, ਮੌਲਿਆ ਖਿੜ ਗਿਆ। ਗੁਰੂ ਜੀ ਕਹਿੰਦੇ, ਉਹ ਕਹਿੰਦੇ ਗੱਲ ਸੁਣੋ ਪਈ, ਗੱਲ ਸੁਣ, ਆ ਜਿੰਨੀ ਸ੍ਰਿਸ਼ਟੀ ਆ, ਜੰਗਲ ਬਨਸਪਤੀ ਤੇ ਜਿੰਨਾ ਸੰਸਾਰ ਆ, ਮੌਲਿਆ ਖਿੜ ਪਿਆ ਕਦੋਂ? ਅੰਮ੍ਰਿਤ ਫੁੱਲ ਪਈ। ਕਹਿੰਦੇ ਜਿਵੇਂ ਮੀਂਹ ਪਿਆ ਤੇ ਮੀਂਹ ਪੈਣ ਦੇ ਨਾਲ ਤੁਸੀਂ ਹਿਸਾਬ ਲਾਓ, ਜੰਗਲ ਦੇ ਅੰਦਰ ਕੋਈ ਰੁੱਖ ਲਾਉਣ ਜਾਂਦਾ? ਜੰਗਲ ਦੇ ਅੰਦਰ ਕੋਈ ਘਾਹ ਲਾਉਣ ਜਾਂਦਾ? ਮੀਂਹ ਪੈਂਦਾ, ਰੁੱਖ ਹਰੇ ਹੋ ਜਾਂਦੇ ਆ, ਘਾਹ ਹਰਿਆ ਹੋ ਜਾਂਦਾ, ਹੈ ਨਾ। ਗੁਰੂ ਜੀ ਨੇ ਜੰਗਲ ਦੇ ਨਾਲ ਜੋੜ ਦਿੱਤਾ ਹੁਣ, ਵੀ ਜਿੱਥੇ ਤੇਰੀ ਤਾਕਤ ਕੋਈ ਨਹੀਂ ਹੈਗੀ ਘਾਹ ਲਾਉਣ ਦੀ, ਰੁੱਖ ਲਾਉਣ ਦੀ, ਪਰ ਉੱਥੇ ਰੁੱਖਾਂ ਦੇ ਬੀਜ ਆਪੇ ਡਿੱਗਦੇ ਆ ਤੇ ਆਪੇ ਉੱਗੀ ਜਾਂਦੇ ਨੇ। ਕਹਿੰਦਾ ਭਾਵ ਤੇਰੀ ਤਾਕਤ ਕੋਈ ਨਹੀਂ ਹੈ, ਸਿਰਫ ਤਾਕਤ ਪਾਣੀ ਦੇਣ ਦੀ ਹੈ। ਜਦੋਂ ਪਰਮਾਤਮਾ ਨੇ ਮੀਂਹ ਪਾਇਆ ਤੇ ਉੱਥੇ ਰੁੱਖ ਉੱਗਣ ਲੱਗ ਪਏ, ਘਾਹ ਉੱਗਣ ਲੱਗ ਪਿਆ। ਇਹਦੇ ਮਤਲਬ ਗੁਰੂ ਜੀ ਇਸ਼ਾਰਾ ਕਰਦੇ ਵੀ ਜਿਵੇਂ ਜੰਗਲ ਦੇ ਅੰਦਰ ਕੋਈ ਘਾਹ ਲਾਉਣ ਨਹੀਂ ਗਿਆ, ਮੀਂਹ ਪਿਆ ਤੇ ਹਰਿਆ ਹੋ ਗਿਆ, ਕਹਿੰਦੇ ਇੱਦਾਂ ਹੀ ਮਨ ਬਿਰਤੀ ਤੇਰੀ ਆ, ਇਹਦੇ ਅੰਦਰ ਜਿਹੜਾ ਹੈਗੀਆਂ ਪ੍ਰਕਾਸ਼ ਦੀਆਂ, ਜਿੱਦਾਂ ਮੀਂਹ ਪਿਆ ਤੇ ਉਹ ਹਰਿਆ ਹੋ ਗਿਆ, ਜਿੱਦਾਂ ਤੇਰੇ 'ਤੇ ਨਾਮ ਦਾ ਮੀਂਹ ਪਏਗਾ ਨਾ, ਤੇਰੇ ਅੰਦਰੋਂ ਪ੍ਰਕਾਸ਼ ਹਰਿਆ ਹੋ ਜਾਏਗਾ। ਠੀਕ ਹੈ, ਫਿਰ ਤਾਂ ਗੁਰੂ ਜੀ ਸਮਝਾਉਂਦੇ ਪਏ ਆ, ਅੰਮ੍ਰਿਤ ਫਲ ਪਾਈ। ਕੀ ਕਹਿਣ ਲੱਗੇ? ਕਹਿੰਦੇ ਵੀ ਵਿਚਾਰ ਕਰਕੇ ਦੇਖ। ਕੈਸੀ ਵਿਚਾਰ ਕਰਕੇ ਦੇਖ? ਕਹਿੰਦੇ ਆਹ ਵਿਚਾਰ ਕਰ ਕਿ ਜਿਵੇਂ ਜੰਗਲ ਦੇ ਅੰਦਰ ਮੀਂਹ ਪਿਆ ਤੇ ਘਾਹ ਹਰਿਆ ਹੋ ਗਿਆ, ਕਹਿੰਦੇ ਉਹ ਪਿਆਰਿਆ ਅੰਮ੍ਰਿਤ ਫਲ ਪਾਈ। ਕਹਿਣ ਲੱਗੇ ਜਿੱਦਣ ਤੂੰ ਗੁਰੂ ਦੇ ਕੋਲੋਂ ਆਤਮਿਕ ਜੀਵਨ ਦੀ ਸੋਝੀ ਲੈ ਲਏਗਾ ਤੇ ਤੂੰ ਵੀ ਫਲ ਦੀ ਪ੍ਰਾਪਤੀ ਕਰ ਲਏਗਾ। ਕਹਿੰਦਾ ਭਾਵ ਤੇਰੇ ਅੰਦਰੋਂ ਵੀ ਪ੍ਰਕਾਸ਼ ਪੈਦਾ ਹੋਏਗਾ, ਪ੍ਰਕਾਸ਼ ਪੈਦਾ ਹੋਏਗਾ। ਅੱਗੇ ਵਿਚਾਰਨਾ, ਗੁਰੂ ਜੀ ਨੇ ਅੱਗੇ ਜਾ ਕੇ ਹੋਰ ਬੜੀ ਸੁੰਦਰ ਗੱਲ ਕਹਿ ਦਿੱਤੀ। ਕਹਿੰਦੇ ਮਿਲ ਸਾਧੂ ਸੁੱਖ ਉਪਜੇ, ਲੱਥੀ ਸਭ ਸ਼ਾਈ। ਧਿਆਨ ਦਿਓ ਜਰਾ ਹੁਣ, ਕਹਿੰਦੇ ਮਿਲ ਸਾਧੂ ਸੁੱਖ ਉਪਜੇ। ਮਿਲ ਸਾਧੂ, ਸਾਧੂ ਕੀ ਹੈ? ਸਤਿਗੁਰੂ। ਹੁਣ ਮਿਲ ਅੱਖਰ ਕਿਉਂ ਲਾਇਆ? ਕਹਿੰਦੇ ਸੁੱਖ ਉਪਜੇ, ਸੁੱਖ ਕੀ ਹੈ? ਆਤਮਿਕ ਆਨੰਦ। ਉਪਜੇ ਦਾ ਮਤਲਬ ਕੀ? ਪੈਦਾ ਹੋਣਾ। ਇਹਦਾ ਮਤਲਬ ਬਾਹਰੋਂ ਲਿਆਂਦਾ ਤੇ ਕਿਤੇ ਨਹੀਂ ਹੈ, ਆਪੇ ਪੈਦਾ ਹੋਣਾ, ਪਰ ਕਦੋਂ ਪੈਦਾ ਹੋਣਾ? ਅੰਦਰੋਂ। ਕਹਿੰਦੇ ਮਿਲ ਸਾਧੂ, ਮਿਲਣ ਦਾ ਭਾਵ ਕੀ? ਮਿਲਣਾ ਕਿਹਨੂੰ ਕਹਿੰਦੇ ਆ? ਦੋ ਬੰਦੇ ਤੁਰੇ ਜਾਣ ਡੇ ਸੀ, ਇੱਕ ਜਣਾ ਪਿੱਛੇ ਤੇ ਆ ਕੇ ਹੌਲੀ ਤੁਰਦਾ ਸੀ, ਜਿਹੜਾ ਅੱਗੇ ਤੁਰਿਆ ਜਾਂਦਾ ਉਹਨੂੰ ਕਹਿੰਦਾ ਭਾਈ ਸਾਹਿਬ ਯਾਰ ਮਿਲਿਆ, ਕਹਿੰਦਾ ਮਤਲਬ ਮਿਲਣ ਦਾ ਭਾਵ ਕੀ ਮੇਰੇ ਬਰਾਬਰ ਤੁਰ, ਮੇਰੇ ਬਰਾਬਰ ਤੁਰ, ਉਹਨੂੰ ਕਹਿੰਦੇ ਮਿਲਿਆ ਹੈ ਨਾ, ਮਿਲ ਕੇ ਤੁਰ ਯਾਰ, ਜਲਦੀ ਜਲਦੀ ਮਿਲ ਮੇਰੇ ਨਾਲ। ਇੱਥੇ ਗੁਰੂ ਜੀ ਨੇ ਕਹਿਤਾ ਕਹਿੰਦੇ ਮਿਲ ਸਾਧੂ। ਹੁਣ ਸਤਿਗੁਰੂ ਨੂੰ ਕੀ ਮਿਲਣਾ? ਇਹ ਨਹੀਂ ਹੈ ਕਿ ਵੀ ਤੁਸੀਂ ਅੰਮ੍ਰਿਤ ਛਕ ਲਿਆ ਅਤੇ ਰੋਜ਼ ਗੁਰਦੁਆਰੇ ਆਉਂਦੇ ਹੋ, ਰੋਜ਼ ਪਾਠ ਕਰਦੇ ਹੋ, ਅਤੇ ਤੁਸੀਂ ਕਿਸੇ ਨੂੰ ਕਹਿ ਦਿਓ ਵੀ ਮੈਂ ਤਾਂ ਗੁਰੂ ਜੀ ਨੂੰ ਮਿਲਿਆ ਹੋਇਆ। ਆਪਾਂ ਇਹੀ ਕਹਿੰਦੇ ਸਾਰੇ ਜਣੇ, ਠੀਕ ਹੈ ਵੀ ਮੈਂ ਤਾਂ ਗੁਰੂ ਜੀ ਨੂੰ ਮਿਲਿਆ, ਮੈਂ ਅੰਮ੍ਰਿਤ ਛਕਿਆ, ਸਵੇਰੇ ਸ਼ਾਮ ਮੈਂ ਪਾਠ ਕਰਦਾ, ਮੈਂ ਗੁਰਦੁਆਰੇ ਰੋਜ਼ ਜਾਂਦਾ, ਮੈਂ ਤਾਂ ਗੁਰੂ ਜੀ ਨੂੰ ਮਿਲਿਆ ਹੋਇਆ। ਪਰ ਹੁਣ ਧਿਆਨ ਦੇਣਾ, ਇਸ ਮਿਲਾਪ ਦੀ ਵਿਡਾਈ ਗੁਰੂ ਜੀ ਨਹੀਂ ਕਰਦੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ, ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਠੀਕ ਹੈ ਬਈ, ਇੱਥੇ ਉਹ ਕਹਿੰਦੇ ਵੀ ਇਹ ਮਿਲਾਪ ਨਹੀਂ ਹੈ, ਹੈ ਨਾ। ਫਿਰ ਮਿਲਾਪ ਕਿਹਨੂੰ ਕਹਿੰਦੇ? ਮਿਲ ਸਾਧੂ ਸੁਖੂ ਪੂਜੇ। ਆਓ ਫਿਰ ਧਿਆਨ ਕਰੀਏ, ਅੱਜ ਮਿਲ ਅੱਖਰ ਤੇ ਰੁਕ ਜਾਈਏ, ਸਿਰਫ ਮਿਲ ਅੱਖਰ ਨੂੰ ਕਰੋ ਨਾ ਆਪਾਂ ਇਕੱਲੇ ਮਿਲ ਨੂੰ। ਕਹਿੰਦੇ ਮਿਲ, ਮਿਲ ਦਾ ਭਾਵ ਕੀ ਹੈ? ਜਿੱਦਣ ਤੁਹਾਡੀ ਮਨ ਬਿਰਤੀ, ਤੁਹਾਡੀ ਸੋਚ ਗੁਰੂ ਦੇ ਨਾਲ ਮੇਲ ਖਾ ਗਈ, ਜਿੱਦਣ ਤੁਹਾਡੀ ਮਨ ਬਿਰਤੀ, ਤੁਹਾਡੀ ਸੋਚ ਗੁਰੂ ਨਾਲ ਮੇਲ ਖਾ ਗਈ, ਉਹਨੂੰ ਮਿਲਣਾ ਕਹਿੰਦੇ। ਕਿਵੇਂ ਮੇਲ ਖਾ ਜੂਗੀ? ਧਿਆਨ ਦੇਣਾ, ਵਿਚਾਰ ਦੇਣਾ ਆਪ ਜੀ। ਕਹਿੰਦੇ ਕਦੋਂ ਮੇਲ ਖਾਊਗੀ? ਗੁਰੂ ਜੀ ਕਹਿਣ ਲੱਗੇ, ਬਿਸਰ ਗਈ ਸਭ ਤਾਤ ਬੁਰਾਈ, ਜਬ ਤੇ ਸਾਧ ਸੰਗਤ ਮੋਏ ਪਈ। ਦੇਖੋ ਮਿਲਾਪ ਦੀ ਗੱਲ ਕਰਨ ਦੇ ਆ। ਕਹਿੰਦੇ ਜਦੋਂ ਮੈਂ ਸਤਿਗੁਰੂ ਦੀ ਸੰਗਤ ਕੀਤੀ ਹੈ, ਇਹਦਾ ਮਤਲਬ ਮੇਰਾ ਸਤਿਗੁਰੂ ਨਾਲ ਮਿਲਾਪ ਹੋਇਆ, ਮੇਰੀ ਮਨ ਬਿਰਤੀ ਸਤਿਗੁਰੂ ਨਾਲ ਮਿਲੀ ਹੈ, ਉੱਚੀ ਹੋ ਗਈ ਹੈ। ਜਿੰਨੀ ਉੱਚੀ ਗੁਰੂ ਦੀ ਬਿਰਤੀ, ਉੰਨੀ ਉੱਚੀ ਮੇਰੀ ਹੋ ਗਈ। ਮਿਲਾਪ ਕੀਤਾ, ਕੈਸਾ ਮਿਲਾਪ ਹੋਇਆ? ਕਹਿੰਦੇ ਬਿਸਰ ਗਈ ਸਭਤਾ ਤਪੁਰਾਈ। ਕਹਿੰਦੇ ਐਸੀ ਸੰਗਤ ਕੀਤੀ ਮੈਂ ਗੁਰੂ ਦੀ, ਐਸਾ ਮੈਂ ਨਾਲ ਮਿਲਿਆ ਗੁਰੂ ਦੇ ਕਿ ਮਿਲਣ ਦੀ ਦੇਰ ਸੀ, ਮੇਰੇ ਅੰਦਰੋਂ ਪਰਾਈ ਈਰਖਾ ਹੀ ਖਤਮ ਹੋ ਗਈ। ਹੁਣ ਮੈਨੂੰ ਕੋਈ ਐਸਾ ਨਹੀਂ ਲੱਗਦਾ ਵੀ ਇਹ ਬੰਦਾ ਚੰਗਾ ਨਹੀਂ ਹੈ, ਮਾੜਾ ਹੈ, ਇਹ ਵੋ। ਕਹਿੰਦਾ ਪਰਾਈ ਈਰਖਾ ਖਤਮ ਹੋ ਗਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਵਿਗੜਨਾ, ਸਗਲ ਸੰਗ ਹਮਕੋ ਬਣ ਆਈ। ਆਂਦੇ ਉਦਣ ਦੀ ਵਿਵਸਥਾ ਵੇਖੋ ਜਿਸ ਦਾ ਮੇਰਾ ਮਿਲਾਪ ਹੋਇਆ, ਐਸਾ ਮਿਲਾਪ ਹੋਇਆ, ਮਨ ਬਿਰਤੀ ਐਸੀ ਮੇਰੀ ਗੁਰੂ ਚਰਨਾਂ ਨਾਲ ਮਿਲੀ ਹੈ, ਐਸੀ ਮਿਲੀ ਹੈ ਕੀ ਹੋਇਆ, ਨਾ ਕੋ ਬੈਰੀ ਨਹੀਂ ਬਿਗਾਨਾ। ਕਹਿੰਦੇ ਹੁਣ ਤਾਂ ਮੈਨੂੰ ਨਾ ਕੋਈ ਬੈਰੀ ਲੱਗਦਾ, ਨਾ ਕੋਈ ਬਿਗਾਨਾ ਲੱਗਦਾ, ਹੈ ਨਾ, ਨਾ ਕੋਈ ਬੈਰੀ ਨਹੀਂ ਬਿਗਾਨਾ, ਸਗਲ ਸੰਗ ਵੇਖੋ ਹਮਕੋ ਬਣੇ, ਨਾ ਸਾਰਿਆਂ ਨਾਲ ਹੀ ਮੇਰੀ ਬਣ ਆ ਗਈ। ਹੁਣ ਇਹਦਾ ਮਤਲਬ ਕੀ ਹੈ? ਹੁਣ ਧਿਆਨ ਦਿਓ, ਇੱਕ ਬੰਦਾ ਤੁਰਿਆ ਜਾਣ ਡਿਆ ਹੈ, ਕਿਸੇ ਨੇ ਕਿਹਾ ਭਾਈ ਸਾਹਿਬ ਉਹ ਤੁਹਾਨੂੰ ਗਾਲਾਂ ਕੱਢਣ ਲਿਆ। ਕਹਿੰਦਾ ਕੋਈ ਗੱਲ ਨਹੀਂ ਹੈ, ਕੱਢ ਲੈਂਦੇ ਆ। ਹੁਣ ਇਹ ਧਿਆਨ ਦੇਣਾ, ਪਹੁੰਚ ਤਾਂ ਨਹੀਂ ਗਿਆ ਅਜੇ ਰੱਬ 'ਚ, ਤਾਂ ਨਹੀਂ ਲਿਜਦਾ ਵਾ, ਤੁਰਿਆ ਜਾਣ ਡਿਆ। ਕੀ ਕਹਿੰਦਾ? ਕਹਿੰਦਾ ਯਾਰ ਮੈਨੂੰ ਨਾ ਛੇੜ, ਗਾਲਾਂ ਕੱਢਦਾ ਕੱਢੀ ਜਾਵੇ, ਮੇਰਾ ਸਿਮਰਨ ਨਾ ਤੋੜੇ। ਇਹਦਾ ਮਤਲਬ ਸਿਮਰਨ ਕਾਹਦੇ ਨਹੀਂ ਕਰਨ ਡਿਆ? ਰੱਬ 'ਚ ਮਿਲਣ ਲਈ, ਅਜੇ ਮਿਲਿਆ ਤਾਂ ਨਹੀਂ, ਪਰ ਮਨ ਬਿਰਤੀ ਗੁਰੂ ਨਾਲ ਮਿਲਾਪ ਕਰ ਗਈ ਹੈ। ਕੀ ਵੀ ਜੋ ਕੋਈ ਕਹਿੰਦਾ ਕਹੀ ਜਾਂਦੇ, ਜੋ ਕੁਝ ਕਰਦਾ ਕਰੀ ਜਾਂਦੇ, ਇਹ ਮਨ ਬਿਰਤੀ ਮੈਚ ਕਰ ਗਈ। ਇਹਨੂੰ ਕਹਿੰਦੇ ਮਿਲ, ਹੈ ਨਾ, ਮਿਲ ਸਾਧੂ। ਕਹਿੰਦਾ ਜਿੱਦਾਂ ਤੇਰੀ ਮਨ ਬਿਰਤੀ ਸਤਿਗੁਰੂ ਦੇ ਨਾਲ ਮਿਲ ਗਈ, ਤੇਰੀ ਮਨ ਵਿਚਾਰ ਸਤਿਗੁਰੂ ਨਾਲ ਮਿਲ ਗਈ, ਵੀ ਤੇਰੀ ਮਨ ਬਿਰਤੀ ਵਿੱਚ ਆ ਗਿਆ, ਕਿੱਦਾਂ ਦਾ ਆ ਗਿਆ? ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦੇ। ਦੇਖੋ ਇਹ ਤਾਂ ਮਿਲਾਪ ਹੈ ਨਾ, ਕਹਿੰਦਾ ਹੁਣ ਜਦੋਂ ਦੁੱਖ 'ਚ ਦੁੱਖ ਹੀ ਨਹੀਂ ਮੰਨਦਾ, ਕਹਿੰਦਾ ਜੋ ਹੁੰਦਾ ਹੁਣ ਦਿਓ। ਇਹ ਮਨ ਬਿਰਤੀ ਮੈਚ ਕਰ ਗਈ, ਅਤੇ ਗੁਰੂ ਜੀ ਕਹਿੰਦੇ ਉਹਨੇ ਮਿਲ ਸਾਧੂ ਸੁੱਖ ਉਪਜੇ। ਜਾਣ ਦਿਓ ਅੰਦਰ, ਜਦੋਂ ਮੇਰੀ ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਮੈਚ ਕਰ ਗਈ, ਗੁਰੂ ਨਾਲ ਮਿਲ ਗਈ, ਤੇ ਕੀ ਹੋਇਆ? ਸੁੱਖ ਉਪਜੇ। ਸੁੱਖ ਕੀ ਚੀਜ਼ ਆ? ਆਤਮਿਕ ਆਨੰਦ ਉਪਜੇ, ਦਾ ਮਤਲਬ ਪੈਦਾ ਹੋਣਾ। ਹੁਣ ਤੁਸੀਂ ਦੱਸੋ ਕਿ ਆਪਾਂ ਕੋਈ ਬੀਜ ਪਾਇਆ, ਆਪਾਂ ਕੋਈ ਬੀਜ ਪਾਇਆ ਇੱਥੇ, ਹੈਂ, ਆਪਾਂ ਕੋਈ ਬਿਜਾਈ ਕੀਤੀ ਇੱਥੇ? ਇੱਥੇ ਗੁਰੂ ਜੀ ਨੇ ਕੀ ਆ? ਮਿਲ ਸਾਧੂ ਸੁੱਖ ਉਪਜੇ, ਉਪਜੇ ਦਾ ਮਤਲਬ ਕਿ ਪੈਦਾ ਹੋਣਾ। ਕਹਿੰਦਾ ਜਿੱਦਣ ਤੇਰੀ ਮਨ ਬਿਰਤੀ ਜਿਹੜੀ ਹੈ ਗੁਰੂ ਚਰਨਾਂ ਦੇ ਨਾਲ ਮੈਚ ਕਰ ਗਈ, ਤੇਰੀ ਸੋਚ ਐਸੀ ਬਣ ਗਈ, ਕਹਿੰਦੇ ਫਿਰ ਆਤਮਿਕ ਆਨੰਦ ਕਿਤੋਂ ਲੱਭਣ ਨਹੀਂ ਜਾਈਦਾ, ਆਤਮਿਕ ਆਨੰਦ ਕਿਸੇ ਦੇ ਘਰੋਂ ਲੈਣ ਨਹੀਂ ਜਾਈਦਾ। ਕਹਿੰਦੇ ਇਹ ਆਤਮਿਕ ਆਨੰਦ ਸਾਡੀ ਮਨ ਬਿਰਤੀ ਦੇ ਅੰਦਰੋਂ ਹੀ ਪੈਦਾ ਹੋ ਜਾਂਦਾ। ਦੇਖੋ ਕਿੱਡੀ ਆਨੰਦ ਵਾਲੀ ਗੱਲ ਜੇ, ਹੈ ਨਾ ਬਈ। ਹੁਣ ਕੋਈ ਬੰਦਾ ਕਹੇ ਮੈਂ ਪਾਣੀ ਨਹੀਂ ਲਾਉਣਾ, ਤੇ ਬਈ ਬਿਨਾਂ ਪਾਣੀ ਲਾਇਆ ਤੇ ਘਾਹ ਹਰਿਆ ਨਹੀਂ ਹੋਣਾ, ਹੈ ਨਾ। ਤੇ ਫਿਰ ਜਿੱਥੇ ਪਾਣੀ ਮੀਂਹ ਪੈਂਦਾ ਆਪੇ, ਉੱਥੇ ਫਿਰ ਘਾਹ ਪਿਆ ਰਿਹਾ ਹੋ ਜਾਂਦਾ। ਇੱਦਾਂ ਫਿਰ ਗੁਰੂ ਜੀ ਕਹਿੰਦੇ ਆ ਕਿ ਜਿਸ ਮਨ ਬਿਰਤੀ 'ਤੇ ਗੁਰੂ ਦੇ ਸ਼ਬਦ ਦੀ ਵਿਚਾਰ ਚੱਲਦੀ ਆ ਨਾ, ਉੱਥੇ ਆਪਣੇ ਆਪ ਹੀ ਆਨੰਦ ਪੈਦਾ ਹੁੰਦਾ। ਅਸਲ 'ਚ ਕੀ ਆ, ਅਸੀਂ ਗੁਰਬਾਣੀ ਸਾਰੇ ਪੜ੍ਹਨ ਰਹੇ ਹਾਂ ਪਰ ਸਾਡੀ ਮਨ ਬਿਰਤੀ ਅੰਦਰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਚੱਲਦੀ। ਵਿਚਾਰ ਨਾ ਚੱਲਣ ਕਰਕੇ ਹੁੰਦਾ ਕੀ ਹੈ, ਸਾਡੇ ਮਨ ਦਾ ਲੈਵਲ ਜਿਹੜਾ ਨਾ ਉੱਚਾ ਨਹੀਂ ਹੁੰਦਾ। ਸਾਡੀ ਮਨ ਬਿਰਤੀ ਟਿਕ ਗਈ ਹੈ ਵੀ ਜੇ ਸੰਸਾਰੀ ਸੁੱਖ ਮਿਲਣੇ ਹੀ ਨਹੀਂ, ਜੇ ਕੋਈ ਕੰਮ ਕਾਰ ਬਣਨਾ ਹੀ ਨਹੀਂ ਤਾਂ ਫਾਇਦਾ ਕੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਵਿਚਾਰ ਕਰਨਾ ਸਿਰੇ ਗੁਰਸਿੱਖ ਪਿਆਰੇ ਕੋਈ ਵਿਚਾਰ ਕਰਦੇ ਸਨ ਸਾਡੇ ਨਾਲ, ਉਹਨਾਂ ਨੇ ਗੱਲ ਕੀਤੀ ਕੁੰਡਲੀ ਦੀ। ਕਹਿੰਦੇ ਬਾਬਾ ਜੀ ਕੁੰਡਲੀ ਹੈਗੀ ਹੈਗੀ ਹੈ ਬਈ ਹੈਗੀ। ਕਹਿੰਦੇ ਫਿਰ ਕੁੰਡਲੀ ਜਿਹੜੀ ਹੈ, ਕੁੰਡਲੀ ਬੜੀ ਮਹਾਨਤਾ ਰੱਖਦੀ ਹੈ। ਬਿਲਕੁਲ ਰੱਖਦੀ, ਹੋਰ ਦੱਸ। ਅਸੀਂ ਪਰ ਇੱਕ ਗੱਲ ਯਾਦ ਰੱਖੀ, ਕੁੰਡਲੀ ਹੈ ਕਿਸ ਚੀਜ਼ ਦੀ, ਕੁੰਡਲੀ ਪੈਦਾ ਕਿੱਥੋਂ ਹੁੰਦੀ, ਜਿਹਦੀ ਟੇਵਾ ਕਹਿੰਦੇ ਪੈਦਾ ਕਿੱਥੋਂ ਹੁੰਦਾ, ਅਤੇ ਦਰਸਾਉਂਦਾ ਕੀ ਹੈ। ਕਹਿੰਦੇ ਹੈ ਕੀ ਦਰਸਾਉਂਦਾ, ਵਿਚਾਰ ਕਰਨਾ ਆਪ ਜੀ, ਜਿਹੜੀ ਕੁੰਡਲੀ ਹੈ ਟੇਵਾ ਆ, ਕੀ ਦਰਸਾਉਂਦਾ ਹੈ ਕਿ ਤੁਸੀਂ ਪਿਛਲਿਆਂ ਜਨਮਾਂ ਜਿਹੜੇ ਕਰਮ ਕੀਤੇ ਹਨ, ਉਹ ਕਰਮਾਂ ਦੀ ਕਮਾਈ ਤੁਹਾਡੇ ਖਾਨੇ 'ਚ ਪਈ ਹੈ। ਦੇਖੀਏ, ਜਦੋਂ ਉਹ ਕੁੰਡਲੀ ਬਣਾਈ ਦੀ ਹੈ, ਟੇਵਾ ਬਣਾਈ ਦਾ, ਅਤੇ ਉਹ ਭਾਈ ਤੁਹਾਡੇ ਕਰਮਾਂ ਨੂੰ ਦਰਸਾਉਂਦਾ ਵੀ ਤੁਹਾਡੇ ਕਰਮਾਂ ਦੇ ਆਧਾਰ 'ਤੇ ਤੁਹਾਨੂੰ ਕੀ ਮਿਲਣਾ, ਠੀਕ ਹੈ, ਅਤੇ ਮਿਲਣਾ ਕੀ ਹੈ, ਉਹ ਦੱਸਦਾ ਕੀ ਹੈ, ਤੈਨੂੰ ਕੱਲ੍ਹ ਨੂੰ ਕੀ ਮਿਲੂਗਾ, ਕੀ ਮਿਲੂਗਾ, ਹੈ ਨਾ। ਉਹ ਕੀ ਕਹਿੰਦਾ ਕਿ ਭਾਈ ਸਾਹਿਬ ਤੁਹਾਨੂੰ ਕੋਠੀ ਚੰਗੀ ਮਿਲੂਗੀ, ਤੁਹਾਡੇ ਭਾਗਾਂ 'ਚ ਕਾਰ ਲਿਖੀ ਹੈ, ਤੁਹਾਡੇ ਭਾਗਾਂ 'ਚ ਫਲਾਣਾ ਸੁੱਖ ਲਿਖਿਆ, ਤੁਹਾਡੇ ਭਾਗਾਂ 'ਚ ਅਫਸਰੀ ਲਿਖੀ ਹੈ, ਤੁਹਾਡੇ ਭਾਗਾਂ 'ਚ ਧੰਨ ਦੌਲਤ ਲਿਖੀ। ਕਿਸੇ ਨੂੰ ਕਹਿੰਦਾ ਭਾਈ ਸਾਹਿਬ ਤੁਹਾਡੇ ਭਾਗਾਂ 'ਚ ਧੱਕੇ ਹੀ ਲਿਖੇ। ਸੱਚ ਕੁੰਡਲੀ ਬਣਾਤੀ ਉਹਨੇ, ਟੇਵਾ ਬਣਾਤਾ। ਕਹਿੰਦਾ ਜੀ ਸੱਚ, ਐਂ ਭਾਈ ਗੱਲ ਸੁਣਾ, ਇਹ ਕੁੰਡਲੀ ਇਹ ਟੇਵਾ ਪਿਛਲੇ ਕਰਮਾਂ ਦੇ ਆਧਾਰ 'ਤੇ ਸਿਰਫ ਇੰਨੀ ਗੱਲ ਦੱਸਦਾ ਵੀ ਤੈਨੂੰ ਸੰਸਾਰੀ ਸੁੱਖ ਕਿਹੜਾ ਮਿਲ ਸਕਦਾ, ਪਰ ਕੋਈ ਕੁੰਡਲੀ ਇਹ ਨਹੀਂ ਕਹਿੰਦੀ ਕਿ ਭਾਈ ਤੇਰੇ ਭਾਗਾਂ 'ਚ ਆਹ ਚੀਜ਼ ਲਿਖੀ ਆ, ਤੈਨੂੰ ਰੱਬ ਮਿਲ ਜਾਊਗਾ। ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਭਾਈ ਪ੍ਰਾਪਤ ਮਾਨਕ ਤੇਰੀ ਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਗੁਰੂ ਪਿਆਰੋ, ਇਹਨਾਂ ਟੇਵਿਆਂ ਤੋਂ ਕੁੰਡਲੀਆਂ ਤੋਂ ਗੁਰੂ ਸ਼ਬਦ ਜਿਹੜਾ ਕਿਤੇ ਉੱਚਾ ਆ, ਕਿਤੇ ਉੱਚਾ। ਕੁੰਡਲੀ ਇੰਨੀ ਗੱਲ ਕਹਿ ਦੂ ਕਿ ਤੂੰ ਅਫਸਰ ਬਣੇਗਾ, ਕਹਿ ਦੇਗੀ ਤੂੰ ਅਫਸਰ ਬਣੇਗਾ, ਕਹਿ ਦੇਗੀ ਤੇਰੀ ਔਲਾਦ ਨੇਕ ਹੋਵੇਗੀ, ਕਹਿ ਦੇਗੀ ਤੇਰੇ ਕੋਲ ਜ਼ਮੀਨ ਜਾਇਦਾਦ ਬੜੇ ਹੋਗੀ, ਕਹਿ ਦੇਗੀ ਤੂੰ ਧੱਕੇ ਖਾਏਗਾ। ਪਰ ਕੁੰਡਲੀ ਕੋਈ ਨਹੀਂ ਕਹਿੰਦੀ ਕਿ ਤੂੰ ਭਗਤੀ ਕਰੇਗਾ, ਕੁੰਡਲੀ ਨਹੀਂ ਕਹਿੰਦੀ ਤੂੰ ਇਸ ਜਾਮੇ 'ਚ ਰੱਬ 'ਚ ਮਿਲੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਕਹਿੰਦੇ ਭਾਈ ਇਹ ਤੈਨੂੰ ਜਨਮ ਮਿਲਿਆ ਭਗਤੀ ਕਰਨ ਲਈ ਔਰ ਪਰਮਾਤਮਾ 'ਚ ਲੀਨ ਹੋਣ ਲਈ, ਠੀਕ ਹੈ। ਫਿਰ ਦੇਖੋ ਕੁੰਡਲੀ ਕਿਸੇ 'ਚ ਨਹੀਂ ਲਿਖਿਆ ਵੀ ਤੇਰੇ ਇਸ ਜਾਮੇ 'ਚ ਸਾਰੇ ਕੀਤੇ ਪਾਪ ਅਤੇ ਮਾੜੇ ਕਰਮ ਖਤਮ ਹੋ ਜਾਣਗੇ। ਕੁੰਡਲੀ 'ਚ ਫਿਊਚਰ ਲਿਖਿਆ, ਤੇਰਾ ਆਉਣ ਵਾਲਾ ਸਮਾਂ ਇੱਦਾਂ ਦਾ ਹੋਵੇਗਾ। ਕੁੰਡਲੀ 'ਚ ਨਹੀਂ ਲਿਖਿਆ ਕਿ ਤੇਰਾ ਫਿਊਚਰ ਹੀ ਖਤਮ ਹੋ ਜਾਵੇਗਾ, ਲਿਖਿਆ ਕਿ ਤੇਰਾ ਫਿਊਚਰ ਹੀ ਖਤਮ ਹੋ ਜਾਵੇਗਾ, ਲਿਖਿਆ ਪਰ ਧੰਨ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੇਰਾ ਫਿਊਚਰ ਹੀ ਖਤਮ ਹੋ ਜਾਵੇਗਾ, ਤੇਰਾ ਆਉਣਾ ਜਾਣਾ ਹੀ ਖਤਮ ਹੋ ਜਾਵੇਗਾ, ਠੀਕ ਹੈ। ਕਿਉਂ? ਗੁਰੂ ਸਾਹਿਬਾਨ ਕਹਿੰਦੇ ਨੇ ਜਿਹੜਾ ਨਾਮ ਸਿਮਰਨ ਕਰੇਗਾ, ਜਿਹੜਾ ਭਗਤੀ ਕਰੇਗਾ, ਕਹਿੰਦੇ ਉਹਦਾ ਆਉਣਾ ਜਾਣਾ ਹੀ ਖਤਮ ਹੋ ਜਾਵੇਗਾ, ਉਹਦਾ ਜੰਮਣਾ ਹੀ ਮੁੱਕ ਜਾਏਗਾ, ਉਹ ਦੁਬਾਰਾ ਜਨਮ ਲਏਗਾ ਹੀ ਨਹੀਂ। ਦੱਸੋ ਫਿਰ ਕੌਣ ਵੱਡਾ ਬਈ? ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੱਡਾ ਨਾ। ਸਿਰਫ ਤਾਂ ਸਿਰਫ ਸਮਝਣਾ, ਵਿਚਾਰ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਭਾਈ ਗੱਲ ਸੁਣੋ, ਤੇਰੇ ਅੰਦਰ ਪ੍ਰਕਾਸ਼ ਰੱਖਿਆ ਤੇਰੇ ਅੰਦਰ, ਸਿਰਫ ਫਰਕ ਇੰਨਾ ਆ ਕਿ ਤੂੰ ਉੱਥੇ ਪਾਣੀ ਨਹੀਂ ਲਾਉਂਦਾ। ਪਾਣੀ ਕੀ ਚੀਜ਼ ਹੈ? ਪੜੋ ਬਾਣੀ 'ਚ, ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ। ਕਹਿੰਦੇ ਨਿਰਮਲ ਉਦਕ, ਉਦਕ ਪਾਣੀ ਨੂੰ ਕਹਿੰਦੇ ਆ, ਅਤੇ ਨਿਰਮਲ ਕਹਿੰਦੇ ਮਲ ਤੋਂ ਰਹਿਤ। ਕਹਿੰਦੇ ਭਾਈ ਮਲ ਤੋਂ ਰਹਿਤ ਅਗਰ ਕੋਈ ਸੰਸਾਰ ਦੇ ਉੱਤੇ ਪਾਣੀ ਹੈ ਤਾਂ ਉਹ ਕੇਵਲ ਤਾਂ ਕੇਵਲ ਪ੍ਰਭੂ ਦਾ ਨਾਮ ਹੈ, ਹੋਰ ਕੋਈ ਚੀਜ਼ ਨਹੀਂ ਹੈ। ਨਿਰਮਲ ਉਦਕ ਗੋਬਿੰਦ ਕਾ ਨਾਮ, ਕਹਿੰਦੇ ਉਸ ਅਕਾਲਪੁਰਖ ਪਰਮਾਤਮਾ ਦਾ ਨਾਮ ਹੈ ਨਾ, ਸ਼ਬਦ ਹੈ, ਇਹ ਮਲ ਤੋਂ ਰਹਿਤ, ਇਹਨੂੰ ਕੋਈ ਮਲ ਨਹੀਂ, ਕੋਈ ਮਲ ਨਹੀਂ, ਠੀਕ ਹੈ। ਹੁਣ ਵਡਿਆਈ ਤਾਂ ਉਹ ਕਹਿੰਦੇ ਨਾਮ ਦੀ, ਅਤੇ ਨਾਮ ਪਾਣੀ ਹੈ, ਇਹ ਤਾਂ ਪਾਣੀ ਕਹਿਣ ਡੇ, ਅਤੇ ਉੱਥੇ ਗੁਰੂ ਜੀ ਕੀ ਕਹਿੰਦੇ, ਕਹਿਣ ਲੱਗੇ ਮਿਲ ਸਾਧੂ ਸੁੱਖ ਉਪਜੇ ਲੱਥੀ ਸਭ ਸ਼ਾਹੀ। ਦੇਖਿਓ ਹੁਣ ਕਹਿੰਦੇ ਜੇ ਤੂੰ ਸਤਿਗੁਰੂ ਦੇ ਨਾਲ ਮੇਲ ਕਰਦਾ, ਤੇਰੀ ਮਨ ਬਿੱਤੀ ਸਤਿਗੁਰੂ ਦੇ ਚਰਨਾਂ ਨਾਲ ਮਿਲ ਜਾਂਦੀ ਹੈ, ਤੇ ਤੈਨੂੰ ਸੁੱਖ ਪੈਦਾ ਹੋਏਗਾ, ਆਤਮਿਕ ਆਨੰਦ ਪੈਦਾ ਹੋਏਗਾ। ਜਦੋਂ ਆਤਮਿਕ ਆਨੰਦ ਪੈਦਾ ਹੋਏਗਾ, ਉਸ ਆਤਮਿਕ ਆਨੰਦ ਦਾ ਤੈਨੂੰ ਫਾਇਦਾ ਕੀ ਹੋਏਗਾ? ਦੇਖੋ ਦੇਖੋ ਕੁੰਡਲੀ ਨੇ ਨਹੀਂ ਕਿਹਾ ਕਿ ਤੇਰੇ ਮਨ ਦੀ ਮੈਲ ਲੱਥ ਜੂਗੀ, ਕੁੰਡਲੀ ਨੇ ਕਿਹਾ ਤੇਰਾ ਫਿਊਚਰ ਅੱਗੇ ਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਲੱਥੀ ਸਭ ਸ਼ਾਹੀ, ਸ਼ਾਹੀ ਕੀ ਹੈ? ਮਨ ਦੀ ਮਹਿਲ। ਆਂਦਾ ਜੇ ਤੇਰੇ ਉੱਤੇ ਸਤਿਗੁਰੂ ਦੇ ਚਰਨਾਂ ਨਾਲ ਮਨ ਬਿੱਤੀ ਮੈਚ ਕਰ ਜਾਂਦੀ ਹੈ, ਤੇਰੇ ਦਾ ਇੱਕ ਆਤਮਿਕ ਆਨੰਦ ਪੈਦਾ ਹੋਏਗਾ। ਜਦੋਂ ਉਹ ਆਨੰਦ ਪੈਦਾ ਹੋਏਗਾ, ਤੇ ਤੇਰੇ ਮਨ ਦੀ ਜਿੰਨੀ ਜਨਮਾਂ ਜਨਮਾਂ ਦੀ ਮੈਲ ਚੜੀ ਹੈ ਸਾਰੀ ਲੱਥ ਜਾਏਗੀ। ਦੱਸੋ ਕਿੱਡੀ ਵਡਿਆਈ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਕਹਿੰਦੇ ਵੀ ਤੇਰੀ ਉਹ ਮਨ ਬਿੱਤੀ ਜਿਹੜੀ ਸ਼ਾਹੀ ਲੱਗੀ ਹੈ ਨਾ, ਕਲਖ ਲੱਗੀ ਹੈ, ਗੰਦਗੀ ਲੱਗੀ ਹੈ, ਲੱਥ ਜੂਗੀ। ਫਿਰ ਦੇਖੋ ਗੁਰੂ ਜੀ ਨੇ ਉਹ ਗੱਲ ਅੱਗੇ ਜਾ ਕੇ ਕਹਿ ਦਿੱਤੀ, ਕਹਿਣ ਲੱਗੇ ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਤਾਈ। ਜਿਹੜੀ ਆਪਾਂ ਹੁਣੇ ਗੱਲ ਕਹੀ, ਦੁਬਾਰਾ ਜਨਮਾਂ 'ਚ ਨਹੀਂ ਆਏਗਾ, ਕਿਸੇ ਨੇ ਕੁੰਡਲੀ ਨੇ ਨਹੀਂ ਗੱਲ ਕਹੀ, ਕੁੰਡਲੀ ਨੇ ਕਹੀ ਦੁਬਾਰਾ ਜਨਮ ਨਹੀਂ ਹੋਊ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਰਹੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਪਾਤਸ਼ਾਹ ਕਹਿਣ ਲੱਗੇ ਨਾਨਕ ਸਿਮਰੇ ਏਕ ਨਾਮ। ਨਾਨਕ ਦਾ ਭਾਵ ਗੁਰੂ ਸਾਹਿਬਨ ਕਹਿ ਰਹੇ, ਨਾਨਕ ਦਾ ਭਾਵ ਗੁਰੂ ਸਾਹਿਬਨ ਕਹਿ ਰਹੇ, ਕੀ ਕਹਿ ਰਹੇ? ਨਾਨਕ ਸਿਮਰੇ ਏਕ ਨਾਮ, ਗੁਰੂ ਸਾਹਿਬਨ ਕਹਿ ਰਿਹਾ ਕਹਿੰਦੇ ਜੇ ਕੋਈ ਪ੍ਰਾਣੀ ਇੱਕ ਨਾਮ ਨੂੰ ਸਿਮਰਨ ਕਰਦਾ ਸਿਮਰਦਾ, ਕਹਿੰਦਾ ਭਾਵ ਜਿਨ ਸੇਵਿਆ ਤਿਨ ਪਾਇਆ ਮਾਨ। ਜਿਹੜਾ ਨਾਮ ਸਿਮਰਨ ਕਰਦਾ, ਧੰਨ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਦਾ, ਜਦੋਂ ਉਹ ਸਿਮਰਨ ਕਰਦਾ ਹੈ, ਉਹਦੇ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ? ਫਿਰ ਦੁਬਾਰਾ ਬੌੜਨਾ ਤਾਈ, ਬੌੜ ਦਾ ਮਤਲਬ ਕੀ? ਆਉਣਾ, ਵਾਪਸ ਆਉਣਾ। ਤਾਈ ਦਾ ਮਤਲਬ ਤਾਹਾਂ ਮਾਰਨੀਆਂ, ਹੁਣ ਤਾਹ ਕੌਣ ਮਾਰੂਗਾ? ਜਿਹੜਾ ਕਿਸੇ ਸਹੀ 'ਚ ਆਊਗਾ, ਜਿਹੜਾ ਕਿਸੇ ਸਹੀ 'ਚ ਆਊਗਾ ਤਾਹ ਮਾਰੂਗਾ, ਰਹੂਗਾ ਪਿੱਟੂਗਾ। ਅਤੇ ਇੱਥੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਹਿੰਦੇ ਵੀ ਜੇ ਤੂੰ ਇੱਕ ਨਾਮ ਸਿਮਰਨ ਕਰਦਾ, ਇੱਕ ਸ਼ਬਦ ਦੀ ਵਰਤੋਂ ਕਰਦਾ ਹੈ, ਤਾਂ ਕੀ ਹੋਏਗਾ? ਉਹ ਸ਼ਬਦ ਦੀ ਵਰਤੋਂ ਕਰਨ ਦੇ ਨਾਲ ਇੱਕ ਤਾਕਤ ਪੈਦਾ ਹੋਏਗੀ ਕਿ ਤੂੰ ਦੁਬਾਰਾ ਜੰਮਣ ਮਰਨ ਦੇ ਗੇੜ 'ਚ ਨਹੀਂ ਪਏਗਾ, ਜੰਮਣ ਮਰਨ ਦੇ ਗੇੜ 'ਚ ਨਹੀਂ ਪਏਗਾ। ਫਿਰ ਬੌੜ ਨਾ ਤਾਈ, ਦੁਬਾਰਾ ਕਦੇ ਧਾਰ ਨਹੀਂ ਮਾਰੇਗਾ। ਕਹਿੰਦਾ ਆਪਾਂ ਦੁਬਾਰਾ ਕਦੀ ਵੀ ਰੋਣਾ ਪਿੱਟੇਗਾ ਨਹੀਂ, ਪਰਮਾਤਮਾ 'ਚ ਲੀਨ ਹੋ ਜਾਏਗਾ। ਦੇਖੋ ਇੱਕ ਜਗ੍ਹਾ 'ਤੇ ਕਬੀਰ ਜੀ ਕੀ ਕਹਿੰਦੇ, ਆਪਾਂ ਮਨ ਬਿੱਤੀ ਜੋੜਦੇ ਤਾਂ ਹੈਗੇ ਗੁਰੂ ਚਰਨਾਂ ਦੇ ਨਾਲ, ਠੀਕ ਹੈ, ਪਰ ਕੁਛ ਪਲ ਲਈ ਜੋੜਦੇ ਹਾਂ। ਸਵੇਰੇ ਆਪਾਂ ਪਾਠ ਕਰਦੇ ਹਾਂ, ਸਾਨੂੰ ਉਸ ਵੇਲੇ ਫੀਲ ਹੋ ਰਿਹਾ ਹੁੰਦਾ ਵੀ ਇਸ ਲਈ ਅਸੀਂ ਗੁਰੂ ਦੇ ਹਾਂ, ਪਰ ਥੋੜ੍ਹੇ ਕੁ ਟਾਈਮ ਬਾਅਦ ਸਾਨੂੰ ਆਪਣੇ ਘਰ ਦੇ ਕੰਮ ਕਾਰ, ਸੰਸਾਰ ਦੇ ਧੰਦੇ ਯਾਦ ਆ ਜਾਂਦੇ ਆ, ਸਾਨੂੰ ਰੱਬ ਚੇਤੇ ਨਹੀਂ ਰਹਿੰਦਾ, ਠੀਕ ਹੈ। ਫਿਰ ਬੰਦਾ ਭੁੱਲ ਜਾਂਦਾ ਵੀ ਮੈਂ ਸਵੇਰੇ ਪਾਠ ਕੀਤਾ ਸੀ, ਜਦੋਂ ਮੈਂ ਪਾਠ ਕਰਦਾ ਪਿਆ ਸੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਕੀ ਕਿਹਾ ਉਸ ਵੇਲੇ, ਮੇਰੀ ਮਨ ਬਿਰਤੀ ਨਹੀਂ ਰਹਿੰਦੀ ਉਸ ਵੇਲੇ, ਠੀਕ ਹੈ। ਮਨ ਬਿਰਤੀ ਕੈਸੀ ਬਣ ਜਾਂਦੀ ਹੈ? ਠੀਕ ਹੈ, ਇਹ ਚੇਤੇ ਰਹਿੰਦਾ ਦੇਖੋ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਵਿੱਚ ਕੀ ਕਿਹਾ ਸੀ, ਇਹ ਚੇਤੇ ਰਹਿੰਦਾ ਸਾਰਿਆਂ ਨੂੰ ਵੀ ਮੈਂ ਅਰਦਾਸ 'ਚ ਕੀ ਕਿਹਾ ਸੀ। ਕਈ ਵਾਰੀ ਦੇਖਿਆ ਸੱਜਣ ਕਹਿੰਦੇ ਅੱਜ ਮੈਨੂੰ ਮਹੀਨਾ ਹੋ ਗਿਆ ਗੁਰੂ ਜੀ ਨੂੰ ਕਹਿੰਦੇ ਮੇਰਾ ਫਲਾਣਾ ਕੰਮ ਬਣਾ ਦਿਓ, ਫਲਾਣਾ ਕੰਮ ਬਣਾ ਦਿਓ। ਦੱਸੋ ਮਹੀਨਾ ਯਾਦ ਆ, ਪਰ ਉਹਨੂੰ ਇਹ ਨਹੀਂ ਯਾਦ ਕਿ ਮੈਨੂੰ ਤੇ 20 ਸਾਲ ਹੋ ਗਏ ਗੁਰੂ ਜੀ ਕਹਿੰਦੇ, ਉਹਨੂੰ ਵੀ ਗੁਰੂ ਜੀ ਰੋਜ਼ ਕਹਿੰਦੇ, ਜਿੰਨੀ ਨਾਮ ਧਿਆਇਆ ਗਏ ਮਸਕਤ ਗੱਲ ਉਹ ਚੇਤੇ ਹੀ ਨਹੀਂ। ਗੁਰੂ ਜੀ ਮੈਨੂੰ 20 ਸਾਲ ਹੋ ਗਏ ਕਹਿੰਦੇ, ਜਿਹਨਾਂ ਨਾਮ ਤੇ ਆ ਘਰ ਸਫਲ ਹੋਏ ਉਹ ਚੇਤੇ ਨਹੀਂ, ਪਰ 10 ਦਿਨ ਹੋ ਗਏ ਮੈਨੂੰ ਗੁਰੂ ਜੀ ਨੂੰ ਆਹ ਗੱਲ ਕਹਿੰਦੇ ਉਹ ਚੇਤੇ। ਇਹਦਾ ਮਤਲਬ ਆਪਣੀ ਕਈ ਗੱਲ ਗੁਰੂ ਨੂੰ ਚੇਤੇ, ਪਰ ਗੁਰੂ ਦੀ ਕਈ ਗੱਲ ਸਾਨੂੰ ਚੇਤੇ ਨਹੀਂ ਰਹਿੰਦੀ। ਅਹਿਸਾਨ ਜਤਾਉਂਦੇ ਹਾਂ ਅਸੀਂ, ਅਹਿਸਾਨ ਆਉਂਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਜੇ 10-15 ਦਿਨ ਹੋ ਗਏ ਮੈਨੂੰ ਅਰਦਾਸ ਕਰਦੇ ਨੂੰ, ਪਰ ਅਸਾਰ ਦਿਸਦੇ ਨਹੀਂ, ਕੰਮ ਮੇਰਾ ਬਣ ਜੂਗਾ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿੰਦੇ, ਕਹਿੰਦੇ ਤੈਨੂੰ 10 ਦਿਨਾਂ ਦੇ ਅੰਦਰ ਅਸਾਰ ਨਹੀਂ ਦਿਖਦਾ ਵੀ ਕੰਮ ਬਣ ਜੂਗਾ, ਅਤੇ ਮੈਨੂੰ 20 ਸਾਲ ਹੋ ਗਏ ਕਹਿੰਦੇ ਜਿੰਨਾ ਨਾਮ ਤੇ ਆਇਆ ਹੈ ਉਹ ਕੱਲ੍ਹ ਸਫਲ ਹੁੰਦੇ। ਕਹਿੰਦਾ ਮੈਨੂੰ ਅਜੇ ਤੱਕ ਨਹੀਂ ਅਸਾਰ ਦਿਸਦੇ 20 ਸਾਲਾਂ 'ਚ ਵੀ ਤੂੰ ਮੇਰਾ ਹੋ ਰਿਹਾ। ਸੱਚ ਕਿ ਝੂਠ ਹੈ? ਪ੍ਰੋਬਲਮ ਕਿੱਥੇ ਆ? ਜਾਣਦੇ ਨਾ ਪ੍ਰੋਬਲਮ ਕਿੱਥੇ ਆ। ਪ੍ਰੋਬਲਮ ਸਿਰਫ ਇੱਥੇ ਆ, ਗੁਰੂ ਸਾਹਿਬਾਂ ਸਾਨੂੰ ਕਹਿਣ ਲੱਗੇ ਕਹਿੰਦੇ ਭਾਈ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਣ ਲਾਲਚ ਬਿਰਥਾ ਜਨਮ ਪੁਰਾਣੀ। ਹੁਣ ਧਿਆਨ ਨਾਲ ਵਿਚਾਰ ਕਰਨਾ, ਆਇਓ ਸੁਣਨ। ਹੁਣ ਸੁਣਨਾ ਅੱਖਰ ਤਾਂ ਪਹਿਲਾਂ ਲੱਗਦਾ ਨਹੀਂ ਕਦੀ, ਪਹਿਲਾਂ ਤਾਂ ਪੜ੍ਹਨਾ। ਕੋਈ ਚੀਜ਼ ਪੜ੍ਹਾਂਗੇ ਤਾਂ ਸੁਣਾਂਗੇ ਆਪਾਂ, ਹੈ ਨਾ। ਅਤੇ ਇੱਥੇ ਸੁਣਨਾ ਪਹਿਲਾਂ ਅੱਖਰ ਆ ਗਿਆ, ਆਇਓ ਸੁਣਨ ਪੜ੍ਹਨ ਕੋ ਬਾਣੀ। ਕਿਹੜੀ ਬਾਣੀ? ਗੁਰੂ ਗ੍ਰੰਥ ਸਾਹਿਬ ਜੀ ਲਿਖਿਆ। ਰੋਜ਼ ਗੁਰਬਾਣੀ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਫਿਰ ਵੀ ਪੰਕਤੀ ਪੜ੍ਹਨੀ ਪੈਂਦੀ, ਆਇਓ ਸੁਣਨ ਪੜ੍ਹਨ ਕੋ ਬਾਣੀ। ਆਓ ਵਿਚਾਰ ਕਰੀਏ, ਆਇਓ ਸੁਣਨ ਅੱਖਰ ਪਹਿਲਾਂ ਕਿਉਂ ਆਇਆ? ਸੁਣਨਾ ਅੱਖਰ ਇਸ ਲਈ ਪਹਿਲਾਂ ਆਇਆ, ਨਿੱਕੇ ਨਿੱਕੇ ਸਾਪਾਂ ਪਹਿਲੀ ਕਲਾਸ ਸਕੂਲ ਪੜ੍ਹਨ ਗਏ, ਆ ਹੁਣ ਤਾਂ ਪ੍ਰੀ ਨਰਸਰੀ ਅਤੇ ਪਤਾ ਨਹੀਂ ਕੀ ਕੀ ਚੱਲ ਪਿਆ, ਉਦੋਂ ਤਾਂ ਕੁਛ ਵੀ ਨਹੀਂ ਹੁੰਦਾ। ਪਹਿਲਾਂ ਤਾਂ ਪੰਜ ਸਾਲਾਂ ਦੇ ਹੋਈਦਾ ਅਤੇ ਸਕੂਲ ਜਾਂਦੇ, ਪੰਜ ਸਾਲਾਂ ਦੇ ਹੋਏ ਸਕੂਲ ਛੱਡ ਆਏ, ਪਹਿਲੇ ਦਿਨ ਸਕੂਲ ਜਾ ਕੇ ਬਹਿ ਗਏ, ਕਹਿਤਾ ਵੀ ਲੈ ਤਾ, ਕਿਤਾਬ ਲੈ ਤਾ, ਬੈਗ ਲੈ ਤਾ, ਅਤੇ ਜਾ ਕੇ ਸਕੂਲ ਬਹਿ ਗਏ। ਮਾਸਟਰ ਜੀ ਆਏ, ਸਾਨੂੰ ਕੀ ਪਤਾ ਇਹ ਮਾਸਟਰ ਜੀ ਕਾਹਦੇ ਨੇ ਕੌਣ ਨੇ, ਕਿੱਥੇ ਹੁੰਦਾ ਸੀ ਨਾ। ਬਹਿ ਕੇ ਜਾ ਕੇ ਅਤੇ ਮਾਸਟਰ ਜੀ ਆਏ, ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਸਕੂਲੇ ਖੜ੍ਹੇ ਹੋਣਾ ਮਾਸਟਰ ਜੀ ਦੇ ਆਉਂਦੇ। ਬਹਿ ਕੇ ਆਰਾਮ ਨਾਲ ਮਾਸਟਰ ਜੀ ਆਏ, ਆ ਕੇ ਸਮਝਾਉਣ ਲੱਗੇ, ਕਹਿੰਦੇ ਬੱਚਿਓ ਮੈਂ ਤੁਹਾਡਾ ਪੰਜਾਬੀ ਦਾ ਮਾਸਟਰ ਹਾਂ। ਅੱਛਾ ਅੱਛਾ ਅੱਛਾ, ਹੁਣ ਪੰਜਾਬੀ ਕੀ ਹੁੰਦੀ ਵੀ ਨਹੀਂ ਸੀ ਪਤਾ। ਆਪਾਂ ਸੁਣਿਆ ਵੀ ਪੰਜਾਬੀ ਦਾ ਮਾਸਟਰ ਹਾਂ, ਸੁਣਿਆ। ਫਿਰ ਮਾਸਟਰ ਜੀ ਕੀ ਕਹਿੰਦੇ? ਕਹਿੰਦੇ ਵੀ ਉਹ ਸਾਰੇ ਜਣੇ ਕਹਿਤਾ ਲੈ ਕੇ ਆਇਓ ਪੰਜਾਬੀ ਦਾ, ਸੁਣਿਆ? ਹਾਂਜੀ ਲੈ ਕੇ ਆਏ ਜੀ। ਮਾਸਟਰ ਕਹਿੰਦੇ ਵੀ ਆਪਣੇ ਆਪਣੇ ਥੈਲਿਆਂ 'ਚੋਂ ਕਹਿਤਾ ਕੱਢੋ। ਵੀ ਸੁਣਿਆ ਨਾ, ਕਹਿਤਾ ਕੱਢ ਲਿਆ, ਠੀਕ ਹੈ, ਸੁਣਿਆ ਨਾ ਜੀ। ਫਿਰ ਮਾਸਟਰ ਜੀ ਕਹਿੰਦੇ ਕਹਿਤਾ ਖੋਲੋ, ਇਹ ਵੀ ਸੁਣਿਆ। ਕਹਿਤਾ ਖੁੱਲ ਗਿਆ, ਹੁਣ ਮਾਸਟਰ ਜੀ ਕਹਿੰਦੇ, ਕਹਿੰਦੇ ਆਓ ਪੜ੍ਹੀਏ। ਖੁੱਲਿਆ ਤਾਂ ਪੜ੍ਹਿਆ ਨਾ, ਕਹਿਤਾ ਖੁੱਲਿਆ ਤਾਂ ਪੜ੍ਹਿਆ, ਜਿੰਨਾ ਚਿਰ ਖੁੱਲਿਆ ਨਹੀਂ ਹੁਣ ਜੇ ਸੁਣਨ ਡਏ ਸਾਂ, ਪੜ੍ਹਿਆ ਥੋੜ੍ਹੀ। ਹੁਣ ਕਹਿਤਾ ਖੁੱਲ ਗਿਆ ਅਤੇ ਮਾਸਟਰ ਕਹਿੰਦੇ ਆਓ ਪੜ੍ਹੀਏ। ਕਹਿੰਦੇ ਪੜ੍ਹੋ ਬੱਚੋ, ਇੱਥੇ ਊੜਾ ਲਿਖਿਆ। ਲਿਖਿਆ ਕਿੱਥੇ ਜੀ? ਪਹਿਲਾਂ ਪੁੱਤ ਊੜਾ ਲਿਖਿਆ, ਊੜਾ ਊਠ। ਹੁਣ ਕਹਿਤਾ ਖੁੱਲਿਆ ਤਾਂ ਪਤਾ ਲੱਗਾ ਊੜਾ ਕਿਹਨੂੰ ਕਹਿੰਦੇ, ਜਿਸ ਜੇ ਖੁੱਲਿਆ ਹੀ ਨਹੀਂ ਸੀ ਉਹਨੇ ਪਤਾ ਹੀ ਨਹੀਂ ਸੀ। ਸੱਚਾ ਕਿ ਝੂਠਾ? ਪਹਿਲਾਂ ਸੁਣਨਾ ਪਿਆ ਕਹਿਤਾ ਖੋਲ੍ਹਣ ਤੱਕ, ਨਾ ਕਹਿਤਾ ਖੁੱਲ੍ਹਦਾ ਤਾਂ ਆਪਾਂ ਪੜ੍ਹਨਾ ਹੀ ਨਹੀਂ ਸੀ। ਸੌ ਵਿਚਾਰ ਕਰੀਏ, ਆਇਓ ਸੁਣਨ। ਸੁਣਨਾ ਕੀ ਹੈ? ਗੁਰਬਾਣੀ ਨੂੰ ਪੜ੍ਹਨਾ ਕਹਿੰਦੇ, ਸੁਣਨਾ ਆ, ਧਿਆਨ ਦੇਣਾ ਕਿਵੇਂ। ਕੋਈ ਕਿਤਾਬ ਤਾਂ ਪੜ੍ਹੀ ਦੀ ਹੈ, ਕੋਈ ਕਿਤਾਬ ਖੁੱਲ੍ਹ ਜਾਏ ਤਾਂ ਪੜ੍ਹੀ ਦੀ ਹੈ, ਪਰ ਸੁਣੀਦਾ ਕਿਹਨੂੰ ਹੈ? ਸਾਹਮਣੇ ਮਾਸਟਰ ਖੜ੍ਹਾ ਹੋਵੇ ਤਾਂ ਜੋ ਬੋਲੇ ਸੁਣੀਦਾ ਆ, ਸਾਹਮਣੇ ਮਾਸਟਰ ਖੜ੍ਹਾ ਹੋਵੇ ਤਾਂ ਸੁਣੀਦਾ ਆ। ਅਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਸੁਣਿਆ ਆਖਰ ਕਿਉਂ ਲਿਖਿਆ? ਇਸ ਕਰਕੇ ਲਿਖਿਆ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਸੰਸਾਰ ਨੂੰ ਕਹਿ ਗਏ, ਕਹਿੰਦੇ ਜਿਹੜਾ ਗੁਰੂ ਆ ਨਾ, ਕਦੀ ਕਿਤਾਬ ਨਾ ਮੰਨਿਓ ਇਹਨੂੰ, ਇਹ ਜਿੰਦਾ ਗੁਰੂ ਹੈ, ਇਹ ਜੀਵਤ ਗੁਰੂ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਕਹਿੰਦੇ ਸਾਰੀ ਲੁਕਾਈ ਨੂੰ ਹੁਕਮ ਹੈ ਮੇਰਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਓ, ਠੀਕ ਹੈ। ਫਿਰ ਕੀ ਕਿਹਾ ਉਹਨਾਂ ਨੇ? ਕਹਿੰਦੇ ਕੌਣ ਹੈ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਕਹਿੰਦੇ ਸਾਕਸ਼ਾਤ ਗੁਰੂ ਸਾਹਿਬਾਂ ਦਾ ਸਰੀਰ ਆ, ਇਹ ਜਿੰਦਾ ਗੁਰੂ ਹੈ। ਫਿਰ ਧਿਆਨ ਦੇਣਾ, ਸਾਹਮਣੇ ਮਾਸਟਰ ਖੜਾ ਹੋਵੇ ਜੋ ਬੋਲਦਾ ਸੁਣੀਦਾ ਆ, ਇਹਦਾ ਮਤਲਬ ਧੰਨ ਗੁਰੂ ਸਾਹਿਬਾਂ ਨੇ ਕਹਿ ਕੇ ਕਲਗੀਧਰ ਪਾਤਸ਼ਾਹ ਜੋ ਗੁਰੂ ਗ੍ਰੰਥ ਸਾਹਿਬ ਬੋਲਦੇ ਇਹਨੂੰ ਤੁਸੀਂ ਸੁਣਨਾ ਹੈ, ਸਾਰਿਆਂ ਨੇ ਸੁਣਨਾ ਹੈ, ਪਰ ਅਸੀਂ ਸੁਣਿਆ ਨਹੀਂ ਹੈ, ਅਸੀਂ ਪੜ੍ਹਨ ਲੱਗ ਪਏ। ਤਾਂਹੀਓ ਫਿਰ ਗੁਰੂ ਸਾਹਿਬਾਂ ਨੇ ਅੱਗੇ ਜਾ ਕੇ ਇੱਕ ਹੋਰ ਗੱਲ ਕਹਿ ਦਿੱਤੀ। ਕੀ ਕਹਿ ਦਿੱਤਾ? ਕਹਿੰਦੇ ਪੜ ਪੜ ਗੱਡੀ ਲੱਦੀਏ, ਕਹਿੰਦੇ ਪੰਡਾ ਨਾ ਬਣੀ ਜਾਓ, ਉਹਨੂੰ ਸਰਵਣ ਕਰੋ ਧਿਆਨ ਨਾਲ। ਜਦੋਂ ਭਾਵੇਂ ਕੋਈ ਗ੍ਰੰਥੀ ਸਿੰਘ ਵੀ ਬੈਠਾ ਗੁਰਬਾਣੀ ਪੜ੍ਹਨ ਡਿਆ ਹੋਵੇ ਤਾਂ ਧਿਆਨ ਨਾਲ ਸਰਵਣ ਕਰਿਆ ਕਰੋ, ਧਿਆਨ ਨਾਲ ਸੁਣਿਆ ਕਰੋ, ਠੀਕ ਹੈ ਬਈ। ਉਹਦੇ ਸਰੀਰ ਚੋਂ ਘੁੰਮ ਕੇ ਬੋਲਣ ਕੌਣ ਡਿਆ? ਉਹ ਨਹੀਂ ਬੋਲਦਾ ਪਿਆ, ਉਹ ਆਪਣੇ ਬੋਲ ਨਹੀਂ ਬੋਲਦਾ ਪਿਆ, ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੋਲ ਬੋਲਦਾ। ਇਹਦਾ ਮਤਲਬ ਉਹਦੇ ਅੰਦਰੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਬੋਲਣ ਰਹੇ ਨੇ। ਇਹਦਾ ਮਤਲਬ ਆਪਾਂ ਸੁਣਨਾ ਕਿਹਨਾਂ ਨੂੰ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਨਾ ਆ। ਆਇਓ ਸੁਣਨ ਪਹਿਲਾਂ ਗੁਰਬਾਣੀ ਨੂੰ ਸੁਣਿਆ ਭਾਵੇਂ ਆਪਾਂ ਕਿਸੇ ਦੇ ਜ਼ਰੀਏ ਸੁਣਿਆ ਸੁਣਿਆ ਨਾ ਇਹ ਆ ਗਿਆ ਸੁਣਨਾ ਸੁਣ ਲਿਆ ਪਹਿਲਾਂ ਗੁਰਬਾਣੀ ਨੂੰ ਸੁਣਿਆ ਉਪਦੇਸ਼ ਨੂੰ ਸੁਣਿਆ ਫਿਰ ਮਨ ਨੂੰ ਢਾਲਿਆ ਮਨ ਨੂੰ ਸਮਝਾਇਆ ਵੀ ਆਹ ਕੰਮ ਤੂੰ ਨਹੀਂ ਕਰਨੇ ਠੀਕ ਹੈ ਮਾੜੀ ਸੋਚ ਨਹੀਂ ਸੋਚਣੀ ਠੀਕ ਹੈ ਚੁੱਪ ਨਹੀਂ ਰਹਿਣਾ ਠੀਕ ਹੈ ਵੀ ਕਿਹੜੀ ਚੁੱਪ ਅਸਲੀ ਚੁੱਪੀ ਮੰਨਦੀ ਹੈ ਜ਼ੁਬਾਨ ਤੋਂ ਚੁੱਪ ਰਿਹਾ ਕਿ ਕੋਈ ਫਾਇਦਾ ਨਹੀਂ ਹੈ ਹੁਣ ਮੇਰੇ ਕੇ ਜ਼ੁਬਾਨ ਤੋਂ ਚੁੱਪ ਕਰਕੇ ਬੈਠੇ ਅਤੇ ਮਨ ਵੇਖਿਆ ਤਜਰਬਾ ਕਰਕੇ ਕਿਤੇ ਅਸੀਂ ਕੋਈ ਸੱਜਣ ਸੀਗੇ ਕਹਿੰਦੇ ਵੀ ਮੌਨ ਧਾਰਿਆ ਇਹਨਾਂ ਨੇ ਹੁਣ ਉਹਨਾਂ ਨੇ ਮੌਨ ਧਾਰਿਆ ਬੈਠੇ ਆਰਾਮ ਦੇ ਨਾਲ ਠੀਕ ਹੈ ਚੌਂਕੜਾ ਮਾਰ ਕੇ ਬੈਠੇ ਅਤੇ ਉਹਨੂੰ ਜਾ ਕੇ ਘਰ ਵਾਲੀ ਕਹਿੰਦੀ ਜੀ ਗੱਲ ਸੁਣਾਓ ਖਾਲਸਾ ਜੀ ਆਏ ਮਿਲਣ ਲਈ ਕੀ ਕਹਾਂ ਉਹਨਾਂ ਨੂੰ ਹੁਣ ਉਹਨੂੰ ਕਹਿੰਦਾ ਕਾਪੀ 'ਤੇ ਪੈਨ ਲਿਆ ਕਾਪੀ 'ਤੇ ਪੈਨ ਲਿਆਈ ਅਤੇ ਉੱਤੇ ਲਿਖਿਆ ਉਹਨਾਂ ਨੇ ਕਿ ਉਹਨਾਂ ਨੂੰ ਕਹੋ ਮੈਂ ਬੋਲਣਾ ਨਹੀਂ ਹੈ ਦਸ ਮਿੰਟ ਮੇਰੇ ਲੱਗੇ ਬਹਿਣਾ ਅਤੇ ਭਾਵੇਂ ਬਹਿ ਕੇ ਚਲੇ ਜਾਓ ਅਤੇ ਫਿਰ ਬੋਲਿਆ ਤਾਂ ਹੈ ਨਾ ਬਈ ਮਨ 'ਤੇ ਬੋਲਿਆ ਨਾ ਤਾਂ ਹੀ ਲਿਖਿਆ ਜੇ ਮਨ ਨਾ ਬੋਲਦਾ ਤਾਂ ਲਿਖਿਆ ਹੀ ਨਹੀਂ ਜਾਣਾ ਸੀ ਹੁਣ ਲਓ ਦਾਵ ਤੁਸੀਂ ਸਕੂਲੇ ਪੇਪਰ ਦੇਣ ਜਾਂਦੇ ਹੋ ਅਤੇ ਪੇਪਰਾਂ ਦਾ ਜਵਾਬ ਦਿੰਦੇ ਹੋ ਹੈਨਾ ਜਿਹੜਾ ਕੁਐਸਚਨ ਹੁੰਦਾ ਉਹ ਤੁਹਾਡੇ ਅੰਦਰੋਂ ਹੀ ਆਉਣ ਡਿਆ ਨਾ ਅਤੇ ਲਿਖੀ ਜਾਣਦੇ ਹੋ ਇਹਦਾ ਮਤਲਬ ਮਨ ਬੋਲੋ ਜੋ ਜੋ ਬੋਲਦਾ ਤੁਸੀਂ ਅੱਗੇ ਲਿਖੀ ਜਾਂਦੇ ਹੋ ਹੱਥ ਕੋਲ ਲਿਖਣ ਦੀ ਤਾਕਤ ਨਹੀਂ ਹੈ ਹੱਥ ਕਿਸੇ ਦਾ ਬੋਲਿਆ ਲਿਖਦਾ ਹੈ ਮਨ ਜੋ ਬੋਲਦਾ ਹੱਥ ਲਿਖੀ ਤੁਰੀ ਜਾਂਦਾ ਸੋ ਧਿਆਨ ਦੇਣਾ ਇੱਦਾਂ ਗੁਰੂ ਜੀ ਸਮਝਾਉਣ ਲੱਗੇ ਕਹਿਣ ਲੱਗੇ ਭਾਈ ਚੁੱਪ ਤਨ ਤੋਂ ਨਹੀਂ ਚੁੱਪੀ ਮਨ ਤੋਂ ਜਦੋਂ ਗੁਰਬਾਣੀ ਪੜ੍ਹਦਾ ਤਾਂ ਤੇਰਾ ਮਨ ਚੁੱਪ ਹੋਣਾ ਚਾਹੀਦਾ ਮਨ ਕਹੇ ਮੈਨੂੰ ਕੁਛ ਨਹੀਂ ਚਾਹੀਦਾ ਫਿਰ ਸਮਝ ਲੱਗਣੀ ਤੈਨੂੰ ਠੀਕ ਹੈ ਬਈ ਇੱਦਾਂ ਕਰ ਫਿਰ ਇਹ ਤਬਦੀਲੀਆਂ ਲਾ ਕੇ ਗੁਰਬਾਣੀ ਨੂੰ ਸੁਣ ਸੁਣ ਲਿਆ ਕਹਿੰਦਾ ਸੁਣ ਲਿਆ ਕਹਿੰਦਾ ਹਾਂ ਫਿਰ ਅਗਲਾ ਕੰਮ ਕਰ ਅਜੇ ਸੁਣਿਆ ਖਤਮ ਨਹੀਂ ਹੋਇਆ ਫਿਰ ਆਪਣੇ ਅੰਦਰੋਂ ਸ਼ਬਦ ਨੂੰ ਸੁਣ ਜਿਹੜਾ ਤੈਨੂੰ ਗੁਰੂ ਜੀ ਨੇ ਦਿੱਤਾ ਹੈ ਉਹਨੂੰ ਸੁਣ ਜਦੋਂ ਉਹਨੂੰ ਸੁਣੇਗਾ ਸ਼ਬਦ ਨੂੰ ਸੁਣੇਗਾ ਫਿਰ ਕੀ ਹੋਏਗਾ ਦੇਖੋ ਸੁਣਿਆ ਆਇਓ ਸੁਣਨ ਆਂਦਾ ਜਦੋਂ ਇਹਨੂੰ ਸੁਣੇਗਾ ਨਾ ਕਹਿੰਦਾ ਜੀ ਫਿਰ ਕਿਉਂ ਪੜ੍ਹਨ ਕੋ ਬਾਣੀ ਪਹਿਲਾਂ ਕੋਈ ਉਪਦੇਸ਼ ਸੁਣਿਆ ਫਿਰ ਸ਼ਬਦ ਸੁਣਿਆ ਫਿਰ ਕੀ ਹੋਏਗਾ ਸ਼ਬਦ ਸੁਣਨ ਦੇ ਨਾਲ ਦੇਖੋ ਆਪਾਂ ਪਹਿਲਾਂ ਕੀ ਸੁਣਿਆ ਮੈਂ ਤੁਹਾਡਾ ਪੰਜਾਬੀ ਦਾ ਮਾਸਟਰ ਸੁਣਿਆ ਫਿਰ ਕੀ ਸੁਣਿਆ ਪੰਜਾਬੀ ਦਾ ਕਹਿਤਾ ਲਿਆਇਓ ਸੁਣਿਆ ਲਿਆਇਆ ਕਹਿਤਾ ਕੱਢੋ ਸੁਣਿਆ ਕਹਿਤਾ ਖੋਲੋ ਸੁਣਿਆ ਹੁਣ ਖੋਲ ਲਿਆ ਕਦੇ ਪੜ੍ਹੋ ਇੱਦਾਂ ਹੀ ਗੁਰੂ ਗੋਬਿੰਦ ਸਾਹਿਬ ਜੀ ਕਹਿੰਦੇ ਪਹਿਲਾਂ ਉਪਦੇਸ਼ ਸੁਣ ਫਿਰ ਗੁਰੂ ਕੋਲ ਲਿਆ ਸ਼ਬਦ ਸੁਣ ਜਿੱਦਣ ਸੁਣੇਗਾ ਫਿਰ ਤੇਰਾ ਦਸੋਂ ਦੁਆਰ ਖੁੱਲ ਜਾਏਗਾ ਤੇਰੀ ਕਿਤਾਬ ਖੁੱਲ ਜਾਏਗੀ ਕਹਿਤਾ ਖੁੱਲ ਜਾਏਗਾ ਆਂਦਾ ਜਿੱਦਣ ਕਹਿਤਾ ਖੁੱਲ ਜਾਏਗਾ ਫਿਰ ਪੜ੍ਹ ਲਈ ਪਰਮਾਤਮਾ ਕੀ ਚੀਜ਼ ਆ ਆਇਓ ਸੁਣਨ ਪੜ੍ਹਨ ਕੋ ਬਾਣੀ ਬਾਣੀ ਕਿਹਨੂੰ ਕਹਿੰਦੇ ਪ੍ਰਕਾਸ਼ ਨੂੰ ਕਹਿੰਦੇ ਭਾਈ ਉਹ ਪ੍ਰਕਾਸ਼ ਤੇਰੇ ਦਸੋਂ ਦੁਆਰ ਦੇ ਅੰਦਰ ਰੱਖਿਆ ਹੈ ਜਿੱਦਣ ਦਸੋਂ ਦੁਆਰ ਖੁੱਲ ਜੂਗਾ ਫਿਰ ਪੜ੍ਹ ਲਈ ਪ੍ਰਕਾਸ਼ ਕੀ ਚੀਜ਼ ਹੈ ਪਰ ਇਹ ਮਨ ਬਿਰਤੀ ਬਣਨੀ ਉਦੋਂ ਆ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਸਰਵਣ ਕਰੇਗਾ ਮਨ ਬਿਰਤੀ ਬਣਾਓ ਭਾਵੇਂ ਤੁਸੀਂ ਖੁਦ ਹੀ ਗੁਰਬਾਣੀ ਪੜ੍ਹਨ ਰਹੇ ਹੋ ਤਾਂ ਵੀ ਸੁਣਨ ਦੀ ਤਾਕਤ ਆ ਤਾਂ ਵੀ ਤੁਸੀਂ ਸੁਣਦੇ ਹੋ ਭਾਵੇਂ ਕੋਈ ਦੂਜਾ ਪੜ੍ਹਨ ਰਿਹਾ ਤਾਂ ਵੀ ਤੁਸੀਂ ਸੁਣਦੇ ਹੋ ਪਰ ਜਿਹੜਾ ਇਸ ਬਾਣੀ ਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸੁਣਦਾ ਉਹਨੂੰ ਸੋਝੀ ਆਉਂਦੀ ਠੀਕ ਹੈ ਧਿਆਨ ਦਿਓ ਹੁਣ ਕਈ ਵਾਰੀ ਸੁਣਨ ਦੀ ਤਾਕਤ ਕਿੱਦਾਂ ਦੀ ਕਿਸੇ ਦੇ ਘਰ ਗਏ ਬੀਬੀ ਜੀ ਕਹਿਣ ਲੱਗੇ ਬੜੇ ਚਿਰਾਂ ਬਾਅਦ ਆਇਓ ਬਸ ਕੋਈ ਕੰਮ ਸੀਗਾ ਕੋਈ ਨਹੀਂ ਟਾਈਮ ਲੱਗਾ ਚਲੋ ਪੈ ਜਾਓ ਚਾਹ ਪੀ ਕੇ ਜਾਇਓ ਨਹੀਂ ਨਹੀਂ ਚਾਹ ਨਹੀਂ ਪੀਣੀ ਜਲਦੀ ਨਹੀਂ ਬਹਿ ਜਾਓ ਚਾਹ ਪੀ ਕੇ ਜਾਓ ਕੁੜੀ ਨੂੰ ਆਵਾਜ਼ ਮਾਰ ਲਈ ਨਹੀਂ ਕੁੜੀਏ ਚਾਹ ਬਣਾ ਅਤੇ ਨਾਲ ਕੀ ਕਹਿੰਦੀ ਕਹਿੰਦੀ ਆ ਮੇਰੇ ਭਾਂਡੇ ਪਏ ਆ ਚੁੱਕ ਕੇ ਲੈ ਜਾ ਕੁੜੀ ਰਸੋਈ 'ਚ ਚਾਹ ਬਣਾਉਣ ਚਲੀ ਗਈ ਭਾਂਡੇ ਉੱਥੇ ਹੀ ਪਏ ਰਹੇ ਕੁੜੀ ਚਾਹ ਬਣਾਉਣ ਚਲੀ ਗਈ ਭਾਂਡੇ ਉੱਥੇ ਪਏ ਰਹੇ ਅਤੇ ਬਜ਼ੁਰਗ ਮਾਤਾ ਕੀ ਆਵਾਜ਼ ਮਾਰਦੀ ਨਿਆਣੇ ਬਾਬਾ ਜੀ ਕਿੱਦਾਂ ਦੇ ਅੱਜ ਕੱਲ੍ਹ ਸੁਣਦੇ ਹੀ ਨਹੀਂ ਗੱਲ ਅਤੇ ਅਸੀਂ ਉਹਨੂੰ ਕਹੀਏ ਬੀਬੀ ਜੀ ਤੁਹਾਡੀ ਗੱਲ ਸੁਣ ਕੇ ਤਾਂ ਗਈ ਉਹ ਕਹਿੰਦੀ ਬਾਬਾ ਜੀ ਤੁਹਾਨੂੰ ਕੀ ਦੱਸਿਆ ਸੁਣਦੇ ਹੀ ਨਹੀਂ ਨਿਆਣੇ ਅੱਜ ਕੱਲ੍ਹ ਮੈਂ ਬੜੀ ਪਰੇਸ਼ਾਨ ਵੀ ਆ, ਕੁੜੀ ਰਸੋਈ 'ਚ ਗਈ ਤਾਂ ਹੈਗੀ, ਚਾਹੀ ਬਣਾਉਣ ਡਈ ਹੋਣੀ, ਹੋਰ ਕੀ ਕਹਿ, ਸੁਣ ਕੇ ਤਾਂ ਗਈ ਹੈ। ਪੰਜਾਂ ਕੁ ਮਿੰਟਾਂ ਕੁੜੀ ਨੂੰ ਆਵਾਜ਼ ਮਾਰਦੀ, ਕੁੜੀ ਤੈਨੂੰ ਸੁਣਦਾ ਨਹੀਂ। ਉਹ ਅੰਦਰੋਂ ਆਈ ਕਹਿੰਦੀ, ਮਾਤਾ ਜੀ ਚਾਹ ਬਣਾਉਣ ਦੇ ਡਈ ਹਾਂ। ਕਹਿੰਦੇ ਆ ਭਾਂਡੇ ਤਾਂ ਉੱਥੇ ਹੀ ਪਏ ਆ। ਇਹਦਾ ਮਤਲਬ ਸੁਣਨਾ ਕੀ ਹੈ ਕਿ ਜਿਸ ਬੰਦੇ ਨੇ ਸਾਨੂੰ ਕੁਝ ਕਿਹਾ ਉਹ ਕਰ ਦਈਏ ਤਾਂ ਸੁਣਿਆ ਪੂਰਾ ਹੁੰਦਾ ਹੈ, ਨਾ ਕਰੀਏ ਤਾਂ ਸੁਣਿਆ ਪੂਰਾ ਨਹੀਂ ਹੁੰਦਾ। ਉਹਨੇ ਭਾਂਡੇ ਨਹੀਂ ਚੁੱਕੇ, ਮਾਤਾ ਮੰਨੀ ਨਹੀਂ ਇਹਨੇ ਮੇਰੀ ਗੱਲ ਸੁਣੀ ਹੈ। ਸੱਚਾ ਜੇ ਭਾਂਡੇ ਚੁੱਕ ਦਿੰਦੀ ਕੀ ਕਹਿਣਾ ਸੀ, ਇਹ ਕੁੜੀ ਮੇਰੀ ਬੜੀ ਬੀਬੀ, ਜੋ ਮੈਂ ਕਹਿੰਦੀ ਉਹੀ ਗੱਲ ਸੁਣ ਲੈਂਦੀ ਹੈ। ਭਾਂਡੇ ਨਹੀਂ ਚੁੱਕੇ, ਸੁਣਿਆ ਨਹੀਂ, ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕੀਤਾ ਨਹੀਂ, ਆਪਾਂ ਗੁਰਬਾਣੀ ਨੂੰ ਅਜੇ ਤੱਕ ਸੁਣਿਆ ਹੀ ਨਹੀਂ। ਕਿ ਝੂਠਿਆ, ਜੋ ਗੁਰੂ ਜੀ ਕਹਿੰਦੇ ਆਪਾਂ ਕੀਤਾ ਹੀ ਨਹੀਂ, ਤਾਂ ਫਿਰ ਸੁਣਿਆ ਕਿੱਥੇ? ਫਿਰ ਉਹਨਾਂ ਨੇ ਗਮਹਾਮੀ ਭਰੀ, ਕਹਿੰਦੇ ਸੁਣ ਐ ਦੁੱਖ ਪਾਪ ਕਾ ਨਾਸ, ਜਿੱਦਾਂ ਸੁਣ ਲਏਗਾ। ਜੇ ਤੈਨੂੰ ਮੇਰੀ ਗੱਲ ਸੁਣੀ ਨਹੀਂ ਤਾਂ ਦੁੱਖ ਪਾਪ ਖੜੇ, ਜਿੱਦਾਂ ਸੁਣ ਲਏਗਾ। ਮਨ ਬਿਰਤੀ ਬਣਾਓ ਸੁਣਨ ਦੀ। ਜਿਹੜਾ ਬੰਦਾ ਕਿਸੇ ਗੱਲ ਨੂੰ ਸੁਣਦਾ ਉਹ ਵਿਚਾਰਦਾ ਹੈ। ਉਸ ਕੁੜੀ ਨੇ ਵਿਚਾਰ ਨਹੀਂ ਕੀਤੀ ਮੈਂ ਭਾਂਡੇ ਚੁੱਕਣੇ ਆ, ਅਤੇ ਮਾਤਾ ਮੰਨੀ ਨਹੀਂ ਸੁਣੀ ਗੱਲ। ਅਤੇ ਜੇ ਤੁਸੀਂ ਗੁਰਬਾਣੀ ਕਹਿੰਦੇ ਅਸੀਂ ਸੁਣਦੇ ਹਾਂ ਅਤੇ ਤੁਸੀਂ ਉਹ ਕੰਮ ਨਹੀਂ ਕਰਦੇ, ਤੁਸੀਂ ਵਿਚਾਰਦੇ ਨਹੀਂ, ਅਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਮੇਰੀ ਗੱਲ ਸੁਣਦੇ ਹੀ ਨਹੀਂ, ਬਾਣੀ ਸੁਣਦੇ ਹੀ ਨਹੀਂ। ਵਿਚਾਰ ਕਰੋ, ਫਿਰ ਆਨੰਦ ਆਊਗਾ ਆਪ ਜੀ ਨੂੰ। ਸੋ ਤਾਂ ਗੁਰੂ ਜੀ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿੰਦੇ ਇੱਦਾਂ ਦੀ ਮਨ ਬਿਰਤੀ ਬਣਾ ਵੀ ਇਹ ਸਾਕਸ਼ਾਤ ਸਾਹਮਣੇ ਲਾਈਵ ਗੁਰੂ ਜੀ ਬੈਠੇ ਆ, ਅਤੇ ਜਦੋਂ ਤੂੰ ਇਹਨਾਂ ਦੇ ਚਰਨਾਂ 'ਚ ਬਹਿਨਾ ਤਾਂ ਤੇਰੀ ਮਨ ਬਿਰਤੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਟਿਕ ਜਾਣੀ ਚਾਹੀਦੀ ਆ ਕਿ ਅੱਜ ਜੋ ਗੁਰੂ ਜੀ ਨੇ ਬੋਲਣਾ ਮੈਂ ਸਰਵਣ ਕਰਨਾ ਹੈ, ਮੈਂ ਸੁਣਨਾ ਹੈ, ਜਾਂ ਤਰ ਜਾਵਾਂਗਾ, ਤਰ ਜਾਵਾਂਗਾ, ਸਰਵਣ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਤੁਸੀਂ ਖੁਦ ਵੀ ਪੜ੍ਹਦੇ ਪਏ ਹੋ ਤਾਂ ਵੀ ਸਰਵਣ ਕਰਦੇ ਪਏ ਹੋ, ਤੁਹਾਡੇ ਮਨ 'ਚ ਕੀ ਆ ਜਾਂਦਾ? ਮੈਂ ਸਵੇਰੇ ਉੱਠ ਕੇ ਪੰਜਾਂ ਮਿੰਟ ਦਾ ਪਾਠ ਕੀਤਾ, ਕੱਲ੍ਹ ਕੰਮ ਨਿਬੜ ਗਿਆ। ਬਈ ਕਿਤੇ ਕਹਿ ਕੇ ਦੇਖਿਓ, ਪੜ੍ਹਿਓ ਆਪ ਹੀ, ਆਪੇ ਕਹਿ ਕੇ ਦੇਖੋ, ਅੱਜ ਮੈਂ ਸਵੇਰੇ ਪੰਜਾਂ ਬਾਣੀ ਦਾ ਪਾਠ ਸੁਣਿਆ ਅਤੇ ਤੁਹਾਡੇ ਅੰਦਰੋਂ ਆਵਾਜ਼ ਆਊਗੀ। ਜੇ ਸੁਣਿਆ ਚੇਤਾ ਤਾਂ ਕੁਝ ਵੀ ਨਹੀਂ, ਤੁਹਾਡਾ ਮਨ ਨਹੀਂ ਕਹਿ ਉੱਠੂਗਾ, ਕਿਉਂਕਿ ਸੁਣੀ ਗੱਲ ਚੇਤੇ ਹੁੰਦੀ, ਪੜ੍ਹੀ ਗੱਲ ਭੁੱਲ ਜਾਈਦੀ ਹੈ, ਸੁਣੀ ਗੱਲ ਚੇਤੇ ਹੁੰਦੀ ਹੈ। ਕਦੀ ਜ਼ਿੰਦਗੀ 'ਚ ਯਾਦ ਕਰਕੇ ਦੇਖ ਲਿਓ ਜੀ, ਠੀਕ ਹੈ ਬਈ? ਤਜਰਬੇ ਕਰ ਕਰ ਦੇਖਿਓ। ਸਕੂਲੇ ਜਾਂਦੇ ਸਾਂ ਅਤੇ ਮਾਸਟਰ ਜੀ ਕੀ ਕਹਿਣ ਲੱਗੇ, ਕਹਿੰਦੇ ਪੁੱਤਰੋ ਇੱਕ ਗੱਲ ਸਾਹਮਣੇ ਰੱਖਿਓ, ਜਿੰਨਾ ਮਰਜ਼ੀ ਪੜ੍ਹਿਓ, ਜੋ ਮੈਂ ਪੜ੍ਹਾਉਣ ਡਿਆ ਅਗਰ ਧਿਆਨ ਨਾਲ ਸੁਣ ਲਓਗੇ ਨਾ, ਜਾਂ ਪੇਪਰਾਂ 'ਚ ਫੇਲ ਨਹੀਂ ਹੋਵੋਗੇ। ਅਸੀਂ ਮਾਸਟਰ ਜੀ ਕੋਲ ਗੱਲ ਸੁਣੀ, ਕਹਿੰਦੇ ਤੁਸੀਂ ਜਿੰਨਾ ਮਰਜ਼ੀ ਪੜ੍ਹ ਲਿਓ ਪਰ ਜੋ ਮੈਂ ਬੋਲ ਰਿਹਾ ਅਗਰ ਤੁਸੀਂ ਧਿਆਨ ਨਾਲ ਸੁਣ ਲਓਗੇ ਤੁਹਾਡੇ 'ਚ ਪੱਕੀ ਹੋ ਜਾਊਗੀ, ਜਾਂ ਉਹ ਸਾਰੀ ਜ਼ਿੰਦਗੀ ਤੁਹਾਨੂੰ ਯਾਦ ਰਹੂਗਾ। ਉਹ ਗੱਲ ਸੱਚ ਦੇ, ਜਿਹੜੀ ਗੱਲ 'ਤੇ ਮਾਸਟਰ ਦੀ ਕਈ ਚੇਤੇ ਆ ਉਹ ਅੱਜ ਵੀ ਨਾਲ ਆ, ਅਤੇ ਜਿਹੜੀ ਆਪਣੀ ਪੜ੍ਹਨ ਦੀ ਤਾਕਤ ਸੀ ਨਾ ਉਹ ਸਾਰਾ ਹੀ ਭੁੱਲ ਗਿਆ ਵੀ ਆਪਾਂ ਦਸਵੀਂ ਕਲਾਸ 'ਚ ਕੀ ਪੜ੍ਹਿਆ ਸੀ, ਅੱਠਵੀਂ 'ਚ ਕੀ ਪੜ੍ਹਿਆ ਸੀ, ਪਰ ਜਿਹੜੀ ਮਾਸਟਰ ਜੀ ਨੇ ਗੱਲ ਚੇਤੇ ਕਰਾਈ ਨਾ ਸਾਨੂੰ ਅੱਜ ਵੀ ਯਾਦ ਆ। ਅਜੇ ਵੀ ਕਈ ਦੀ ਯਾਦ ਆ ਨਾ, ਮਾਸਟਰ ਜੀ ਆਹ ਗੱਲ ਇੱਦਾਂ ਕਹਿੰਦੇ ਹੁੰਦੇ ਸੀਗੇ। ਇਹਦਾ ਮਤਲਬ ਸੁਣੀ ਗੱਲ ਕਦੀ ਭੁੱਲਦੀ ਨਹੀਂ। ਆਪ ਜੀ ਵੀ ਪ੍ਰਣ ਕਰ ਲਓ ਵੀ ਗੁਰਬਾਣੀ ਸਾਕਸ਼ਤ ਸਾਹਮਣੇ ਸਾਡੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਰੂਪ 'ਚ ਬੈਠੇ ਆ, ਗੁਰੂ ਦੇ ਰੂਪ 'ਚ ਬੈਠੇ ਆ, ਠੀਕ ਹੈ। ਜਿੱਦਣ ਤੁਹਾਡੀ ਇਹ ਮਨ ਬਿਰਤੀ ਬਣ ਗਈ ਨਾ, ਆਪ ਜੀ ਵਿਚਾਰ ਕਰਕੇ ਦੇਖੋ, ਐਸਾ ਆਨੰਦ ਆਊਗਾ, ਐਸਾ ਆਨੰਦ ਆਊਗਾ ਕਿ ਹਰ ਗੱਲ ਆਪ ਜੀ ਨੂੰ ਸਮਝ ਲੱਗੂਗੀ। ਤਾਂ ਗੁਰੂ ਜੀ ਨੇ ਕਹਿ ਦਿੱਤਾ, ਕਹਿੰਦੇ ਹਿਰਦੇ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਬਿਆਸ ਨਿਆਸੀ। ਕਹਿੰਦੇ ਹਿਰਦੇ ਰੂਪੀ ਮਨ ਦੇ ਅੰਦਰ ਕਮਲ ਆ, ਕਹਿੰਦਾ ਭਾਵ ਕਮਲ ਦੀ ਫੁੱਲ ਦੀ ਨਿਆਈ ਤਾਕਤ ਆ ਜਿਹਨੇ ਖਿਲਣਾ ਆ ਤੇਰੀ ਬਿਰਤੀ ਨੇ, ਫਿਰ ਚ ਖੁਸ਼ਬੂ ਪੈਦਾ ਹੋਣੀ ਆ। ਬ੍ਰਹਮ ਨਾ ਚੀਨਾ, ਬ੍ਰਹਮ ਦਾ ਭਾਵ ਪਰਮਾਤਮਾ, ਚੀਨਾ ਦਾ ਭਾਵ ਪਹਿਚਾਣਿਆ। ਕਹਿੰਦੇ ਆਪਣੇ ਅੰਦਰੋਂ ਉਸ ਪਰਮਾਤਮਾ ਦੀ ਪਹਿਚਾਣ ਨਹੀਂ ਕੀਤੀ, ਕਾਹੇ ਬਿਆ ਸੰਨਿਆਸੀ। ਕਹਿੰਦਾ ਵੀ ਤੂੰ ਸੰਨਿਆਸੀ ਕਾਹਦਾ ਬਣਿਆ ਫਿਰਦਾ? ਸੰਨਿਆਸੀ ਕੀ ਆ? ਮਾਂ ਬਾਪ ਭੈਣ ਭਰਾ ਸਕੇ ਸੰਬੰਧੀ ਛੱਡ ਕੇ ਬਾਹਰ ਫਿਰਨ ਡਿਆ ਜੰਗਲਾਂ 'ਚ, ਮੈਂ ਤਾਂ ਸੰਨਿਆਸ ਧਾਰਿਆ, ਮੈਂ ਤਾਂ ਸੰਨਿਆਸ ਲੈ ਲਿਆ। ਕਹਿੰਦੇ ਜੇ ਅੰਦਰੋਂ ਰੱਬ ਨਹੀਂ ਲੱਭਾ ਫਿਰ ਤੂੰ ਕੋਈ ਸੰਨਿਆਸੀ ਨਹੀਂ ਹੈ। ਵੇਖੋ, ਜੇ ਤੈਨੂੰ ਰੱਬ ਹੀ ਨਹੀਂ ਮਿਲਿਆ ਅਜੇ ਤੱਕ, ਉਹ ਸੰਨਿਆਸੀ ਨਹੀਂ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਭਰਮੇ ਭੁੱਲੀ ਰੇ ਜੈ ਚੰਦਾ। ਕਹਿੰਦੇ ਮਨ ਬਿਰਤੀ ਨਾ ਭੁਲੇਖੇ ਜੀ ਪਈ ਫਿਰਦੀ ਹੈ। ਕਿਹੜੇ ਭੁਲੇਖੇ 'ਚ? ਵੀ ਬਾਹਰਲਾ ਪਾਣਾ ਪਾ ਕੇ ਰੱਬ ਮਿਲ ਜਾਣਾ, ਭੁਲੇਖੇ ਜੀ ਫਿਰਨ ਰਹੇ।
ਪਰ ਮੈਂ ਭੁੱਲੀ ਰੇ ਜਾ ਚੰਦਾ। ਕਹਿੰਦੇ ਹੇ ਜਾ ਚੰਦ, ਭਾਈ ਗੱਲ ਸੁਣ ਲਾ ਵੀ ਦੁਨੀਆਂ ਭੁਲੇਖੇ ਚ ਤੁਰੀ ਫਿਰਨ ਡਈ। ਕਹਿੰਦਾ ਕੀ? ਕਹਿੰਦੇ ਇਹਨਾਂ ਨੇ ਸੋਚ ਲਿਆ ਵੀ ਖਰੇ ਬਾਹਰਲੀ ਬਾਣਾ ਪਾ ਲਿਆ, ਪਹਿਰਾਵਾ ਪਾ ਲਿਆ ਤੇ ਰੱਬ ਦੀ ਪ੍ਰਾਪਤੀ ਪੱਕੀ ਆ, ਕੋਈ ਗੱਲ ਨੀ ਆਪਣਾ ਹੀ ਹੁਣ ਜਾਂਦਾ ਨਹੀਂ ਕਿਤੇ। ਹੈ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਨਹੀਂ ਨਹੀਂ ਚੀਨਿਆ ਪਰਮਾਨੰਦਾ, ਕਹਿੰਦੇ ਇਸ ਬਾਹਰਲੀ ਪਹਿਰਾਵੇ ਦੇ ਨਾਲ ਨਹੀਂ ਨਹੀਂ ਚੀਨਿਆ ਪਹਿਚਾਣਿਆ ਪਰਮਾਨੰਦਾ। ਪਰਮਾਨੰਦਾ ਕਿਹਨੂੰ ਕਹਿੰਦੇ ਆ? ਪਰਮ ਆਨੰਦ। ਪਰਮ ਕਿਹਨੂੰ ਕਹਿੰਦੇ? ਸ੍ਰੇਸ਼ਟ। ਕਹਿੰਦੇ ਧਰਤੀ ਤੇ ਆਨੰਦ ਬੜੇ ਨੇ, ਪਰ ਜਿਹੜਾ ਆਨੰਦ ਆ ਤੋਂ ਜਿਹੜਾ ਸ੍ਰੇਸ਼ਟ ਆਨੰਦ ਆ, ਕੌਣ ਹੈ ਉਹ? ਪਰਮਾਤਮਾ, ਅਕਾਲ ਪੁਰਖ। ਕਹਿੰਦੇ ਕੀ ਦੱਸੀਏ? ਕਹਿੰਦਾ ਬਾਹਰਲੀ ਪਹਿਰਾਵੇ ਦੇ ਨਾਲ ਉਸ ਆਨੰਦ ਤੱਕ ਨਹੀਂ ਪਹੁੰਚਿਆ ਜਾ ਸਕਦਾ ਜਿਸ ਆਨੰਦ ਦੀ ਪ੍ਰਾਪਤੀ ਕਰਨ ਲਈ ਅਸੀਂ ਇਹ ਜਨਮ ਲਿਆ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜਿਆ ਸੀ। ਤੂੰ ਬਾਹਰਲੀ ਪਹਿਰਾਵੇ ਨਾਲ ਨਹੀਂ ਮਿਲ ਜਾਣਾ, ਠੀਕ ਹੈ ਬਈ। ਇੱਕ ਜਗ੍ਹਾ ਤੇ ਹੋਰ ਵੀ ਦੱਸਿਆ ਉਹਨਾਂ ਨੇ, ਕਹਿੰਦੇ ਸੱਪ ਕੁੰਜ ਛੋਡੇ ਵਿਖ ਨਹੀਂ ਛੱਡੇ। ਕਹਿੰਦੇ ਸੱਪ ਕੁੰਜ ਲਾ ਦਿੰਦਾ ਪਰ ਅੰਦਰੋਂ ਜ਼ਹਿਰ ਨਹੀਂ ਛੱਡਦਾ। ਕਹਿੰਦੇ ਦੇਖੀ ਕਿਤੇ ਤੇਰੀ ਮਨਬਿਰਤੀ ਇੱਦਾਂ ਦੀ ਨਾ ਹੋ ਜਾਏ ਕਿ ਬਾਹਰੋਂ ਤੇ ਬਾਣਾ ਬਦਲ ਲਿਆ ਪਰ ਅੰਦਰ ਅਜੇ ਜ਼ਹਿਰ ਹੀ ਹੋਵੇ। ਇਹਦਾ ਮਤਲਬ ਅੰਦਰ ਤੇ ਬਾਹਰ ਇੱਕ ਅਵਸਥਾ ਹੋਣੀ ਚਾਹੀਦੀ ਹੈ। ਬਾਹਰੋਂ ਬਾਣਾ ਪਾਇਆ ਹੋਵੇ ਗੁਰੂ ਸਾਹਿਬਾਂ ਦੇ ਚਰਨਾਂ ਦਾ ਤੇ ਅੰਦਰੋਂ ਮਨ ਕਰਕੇ ਗੁਰੂ ਦੇ ਬੋਲਾਂ ਦਾ ਨਸੇਬਾ ਹੋਵੇ, ਗੁਰੂ ਦੇ ਬੋਲਾਂ ਦੀ ਕਦਰ ਕਰਨ ਵਾਲਾ ਹੋਵੇ, ਗੁਰੂ ਦੇ ਬੋਲਾਂ ਤੇ ਅਮਲ ਕਰਨ ਵਾਲਾ ਹੋਵੇ, ਫਿਰ ਗੁਰੂ ਜੀ ਕਹਿੰਦੇ ਆਨੰਦ ਦੇਖ। ਫਿਰ ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਡਾ ਮਾਇਆ। ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ, ਹੁਣ ਕਹਿਣ ਵਾਲਿਆਂ ਦੇ ਕਹਿਤਾ। ਕਹਿੰਦੇ ਘਰ ਘਰ ਟੁੱਕ ਮੰਗਦਾ ਫਿਰਦਾ, ਖਾਂਦਾ ਫਿਰਦਾ ਤੇ ਸਰੀਰ ਵਧਾ ਲਿਆ, ਮੋਟਾ ਕਰ ਲਿਆ। ਪਰ ਇੱਥੇ ਵਧਾਇਆ ਅੱਖਰ ਨਹੀਂ ਲਿਖਿਆ, ਇੱਥੇ ਵਧਾਇਆ ਲਿਖਿਆ, ਵਧਾ। ਠੀਕ, ਪਿੰਡ ਵਧਾਇਆ, ਵਧਾਇਆ, ਵਧਾਇਆ। ਆਓ ਫਿਰ ਧਿਆਨ ਕਰੀਏ, ਘਰ ਘਰ ਖਾਇਆ ਕਿਹੜੇ ਕਿਹੜੇ ਘਰ ਘਰ? ਉਹ ਕਹਿਣ ਲੱਗੇ ਗੱਲ ਸੁਣੋ, ਘਰ ਘਰ ਭੀਖ ਮੰਗ ਕੇ ਖਾਂਦਾ ਫਿਰਦਾ ਉਹ ਤਾਂ ਸਰੀਰ ਖਾ ਜਾਂਦਾ, ਤੇ ਮਨ ਬਿਰਤੀ ਦੀ ਗੱਲ ਕਰੀਏ ਆਪਾਂ। ਹੁਣ ਘਰ ਘਰ ਖਾਇਆ, ਘਰ ਕੀ ਆ? ਆਹ ਜਿਹੜੀ ਸਾਡੀਆਂ ਇੰਦਰੀਆਂ ਨਾ, ਜਿਹੜੇ ਸਾਡੇ ਆ ਨੌ ਦਰਵਾਜ਼ੇ, ਘਰ ਹੈ। ਘਰ ਘਰ ਖਾਇਆ, ਅਸੀਂ ਇਹਨਾਂ ਨੌ ਦਰਵਾਜ਼ਿਆਂ ਦੇ ਅਧੀਨ ਹੋ ਕੇ ਹੀ ਮਨ ਬਿਰਤੀ ਖੁਰਾਕ ਖਾਣ ਡਈ, ਅੱਖਾਂ ਦੇ ਅਧੀਨ ਹੋ ਗਈ, ਅੱਖਾਂ ਦੇ ਅਧੀਨ ਹੋ ਗਈ ਮਨ ਬਿਰਤੀ। ਦੇਖੋ ਕਿੱਦਾਂ ਕੀ ਖਾਂਦੀ ਹੈ, ਅੱਖਾਂ ਦੇ ਅਧੀਨ ਹੋ ਗਈ। ਕੀ ਕਿਹਾ? ਕਹਿੰਦਾ ਅੱਜ ਮੈਂ ਚੱਲਿਆ ਉੱਥੇ ਮੇਲਾ, ਬੜੀ ਰੌਣਕ ਲੱਗਣੀ, ਚੱਲੀਏ। ਚਲਾ ਗਿਆ, ਘਰ ਆਇਆ ਸ਼ਾਮੀ। ਕਿਵੇਂ? ਪੁੱਛੋ ਕੁਛ ਨਾ, ਉੱਥੇ ਕਿਤੇ ਪੰਘੂੜੇ ਤੇ ਕਿਤੇ ਜਲੇਬੀਆਂ ਤੇ ਕਿਤੇ ਦੁਨੀਆ, ਬੱਲੇ ਬੱਲੇ ਬੱਲੇ। ਇਹਦਾ ਮਤਲਬ ਅੱਖਾਂ ਦੇ ਨਾਲ ਵੇਖ ਕੇ ਹੀ ਰੱਜਿਆ ਫਿਰਨ ਡਿਆ। ਕੌਣ? ਮਨ। ਤੇ ਫਿਰ ਗੁਰੂ ਜੀ ਨੇ ਲਿਖਿਆ, ਅੱਖੀ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ। ਦੇਖੋ ਬਣ ਗਈ ਗੱਲ, ਘਰ ਘਰ ਖਾਇਆ ਪਿੰਡ ਵਧਾਇਆ। ਕਹਿੰਦੇ ਜਿਹੜਾ ਇਹਨਾਂ ਇੰਦਰੀਆਂ ਦੇ ਨਾਲ, ਇਹਨਾਂ ਘਰਾਂ ਦੇ ਨਾਲ ਜਿਹੜੀ ਖੁਰਾਕ ਖਾਂਦਾ ਨਾ, ਕਹਿੰਦੇ ਉਹ ਪਿੰਡ 'ਚ ਵੱਧਾ ਰਹਿੰਦਾ। ਕਹਿੰਦਾ ਆਪਾਂ ਉਹ ਸਰੀਰਾਂ ਦੇ ਬੰਧਨ 'ਚ ਹੀ ਰਹਿੰਦਾ। ਸੱਚ ਜਿਹੜਾ ਹੁਣ ਦੇਖੋ ਨਾਕਿਆ, ਨਾਕਿਆ ਆਪਣਾ ਹੈ, ਆਪਾਂ ਕਿਤੇ ਤੁਰੇ ਜਾਂਦੇ ਹਾਂ, ਕਿਸੇ ਦੇ ਘਰ ਜਾਂਦੇ ਹਾਂ, ਹੈ ਨਾ, ਕੀ ਕਹਿੰਦੇ, ਬੜੇ ਬੜੀ ਖੁਸ਼ਬੂ ਆਉਣ ਡਈ ਭਾਈ ਸਾਹਿਬ, ਬੜੀ ਤੜੀ ਚੀਜ਼ ਬਣਾਈ ਅੱਜ ਤੇ। ਹੈ ਨਾਕਿਆ, ਕੀ ਕਰਦੇ ਹਾਂ? ਨੱਕ ਦੇ ਅਧੀਨ ਹੋ ਗਏ। ਕੋਈ ਗੁਰਸਿੱਖ ਪਿਆਰਾ, ਕੋਈ ਗਰੀਬੜਾ ਇਨਸਾਨ, ਕੋਈ ਮੰਗਤਾ ਵਿਚਾਰਾ ਲੱਗ ਗਿਆ, ਮੰਗਣ ਲੱਗਾ, ਕਹਿੰਦਾ ਭਾਈ ਸਾਹਿਬ ਕੋਈ 10 ਰੁਪਈਏ ਦੇ ਦੇ, ਰੋਟੀ ਖਾਣੀ, ਫਿਰ ਦਾ ਭੁੱਖ ਆਇਆ। ਤੇ ਨੱਕ 'ਚ ਨਾ ਉਹਦੇ ਕੱਪੜੇ 'ਚ ਬੋ ਹੋਣ ਡਈ ਸੀ, ਮੱਟੇ ਵਿਚਾਰੇ ਨੇ ਕਦੀ ਨਾਤਾ ਨਹੀਂ, ਵਿਚਾਰਾ ਗਰੀਬ ਆਦਮੀ ਹੈ, ਬੋ ਹੋਣ ਡਈ। ਹੁਣ ਨੱਕ ਦੇ ਨਾਲ ਸੁੰਘ ਕੇ ਕੀ ਕਹਿੰਦਾ? ਉਹ ਦਫ਼ਾ ਹੋਏ, ਤੇਰੇ ਕੋਲ ਇੰਨੀ ਬੋ ਆਉਣ ਡਈ ਆ, ਕਿੱਧਰ ਤੂੰ ਮੂੰਹ ਚੁੱਕ ਕੇ ਤੁਰਿਆ? ਉਹਨਾਂ ਬਣਾਓ ਸਾਰਾ ਹੀ ਮੂਡ ਖਰਾਬ ਕਰ ਦਿੱਤਾ ਜੀ, ਲੈ ਭਾਜਾ ਤੂੰ। ਇਹਦਾ ਮਤਲਬ ਗੁਰੂ ਜੀ ਕੀ ਕਹਿੰਦੇ ਆ? ਕਹਿੰਦੇ ਇਹ ਨੱਕ ਦੀ ਸੁੰਘਣੀ ਜਿਹੜੀ ਹੈ ਨਾ, ਭੁੱਲ ਗਈ ਕਿ ਜਿਹਦੇ ਕੋਲੋਂ ਬੋ ਆਉਣ ਡਈ ਕਿਤੇ ਰੱਬ ਹੀ ਨਾ ਹੋਵੇ। ਕਿਉਂਕਿ ਬਾਣੀ 'ਚ ਲਿਖਿਆ ਘੱਟ ਘੱਟ ਮੈਂ ਹਰਜੂ ਪਸੇ ਲਿਖਿਆ, ਉਹਨਾਂ ਨੇ ਗਰੀਬ ਦੇ ਅੰਦਰ ਨਹੀਂ ਵੱਸਦਾ ਤੇ ਜਿਸ 'ਚੋਂ ਬੋ ਆਉਂਦੀ ਉਹਦੇ ਅੰਦਰ ਨਹੀਂ ਵੱਸਦਾ ਲਿਖਿਆ। ਕਹਿੰਦੇ ਘੱਟ ਘੱਟ ਵਿੱਚ ਉਹਦਾ, ਇਹਦਾ ਮਤਲਬ ਸਿਰਫ ਨੱਕ ਦੀ ਸੁੰਘਣੀ ਕਰਕੇ ਭੁੱਲ ਗਿਆ ਵੀ ਇਹ ਵੀ ਰੱਬ ਹੋ ਸਕਦਾ, ਭੁੱਲ ਗਿਆ ਨਾ। ਇਹਦਾ ਕਹਿੰਦੇ ਫਿਰ ਪਿੰਡਾਂ 'ਚ ਬੰਦਾ ਰਹੂਗਾ, ਸਰੀਰ ਦੇ ਬੰਧਨ 'ਚ ਰਹੂਗਾ ਜਿਹੜਾ ਬੰਦਾ? ਇਸ ਚੀਜ਼ ਦੀ ਗੱਲ ਸਮਝਦਾ? ਕੰਨ ਆ, ਕੰਨਾਂ ਦੇ ਨਾਲ ਸੁਣਦਾ, ਕਿਸੇ ਨੇ ਆ ਕੇ ਕਹਿਤਾ, ਕਹਿੰਦਾ ਭਾਈ ਸਾਹਿਬ, ਕਹਿੰਦਾ ਹਾਂਜੀ, ਫਲਾਣੇ ਦੇ ਘਰ ਨਾਲ ਜਾਇਆ ਕਰੋ, ਬੰਦਾ ਨਹੀਂ ਚੰਗਾ ਹੈਗਾ। ਰੋਜ਼ ਜਾਂਦਾ ਸੀ, ਅੱਜ ਨਹੀਂ ਗਿਆ। ਘਰ ਦੀ ਕਹਿੰਦੀ ਗੱਲ ਸੁਣੋ, ਗਏ ਨਹੀਂ ਅੱਜ ਤੁਸੀਂ ਉਹਨੂੰ ਮਿਲਣ? ਤੁਹਾਡਾ ਇੰਨਾ ਪਿਆਰ ਆ, ਉਹ ਡੀਖਣ ਡਿਆ ਹੋਣਾ ਤੁਹਾਨੂੰ। ਕਹਿੰਦਾ ਨਹੀਂ, ਮੈਨੂੰ ਸ਼ਿੰਗਾਰਾ ਸੋ ਦੱਸ ਕੇ ਗਿਆ, ਉਹ ਬੰਦਾ ਚੰਗਾ ਨਹੀਂ। ਅੱਛਾ, ਕੀ ਕਰੂਗੀ? ਕਹਿੰਦਾ ਮੈਨੂੰ ਇੰਨੀ ਗੱਲ ਕਹੇਗਾ, ਬੰਦਾ ਚੰਗਾ ਨਹੀਂ, ਉਹਦੇ ਘਰ ਨਾ ਜਾਇਆ ਕਰੋ। ਕੰਨਾਂ ਨਾਲ ਗੱਲ ਸੁਣ ਕੇ ਅਤੇ ਬਹਿ ਗਿਆ ਆਰਾਮ ਨਾਲ। ਕੱਲ੍ਹ ਕਹਿਣ ਡਿਆ ਸੀ, ਯਾਰ ਬੰਦਾ ਬੜਾ ਚੰਗਾ, ਜਦੋਂ ਮੈਂ ਜਾਂਦਾ ਗੁਰਮਤ ਵਿਚਾਰ ਕਰਦਾ ਉਹ। ਅੱਜ ਉਹ ਕਹਿ ਗਿਆ ਬੰਦਾ ਮਾੜਾ, ਕੰਨਾਂ ਨਾਲ ਸੁਣ ਕੇ ਬਹਿ ਗਿਆ, ਕਹਿੰਦਾ ਛੱਡ ਮਰਾ। ਇਹਦਾ ਮਤਲਬ ਇਹਨਾਂ ਕੰਨਾਂ ਨਾਲ ਸੁਣ ਕੇ ਗੁਰਮਤ ਵਿਚਾਰ ਵੀ ਭੁੱਲ ਗਈ। ਗੁਰੂ ਪਿਆਰਿਓ, ਜਿੱਡਾ ਮਰਜ਼ੀ ਪਾਪੀ ਹੋਵੇ, ਲੁਟੇਰਾ ਹੋਵੇ, ਠੱਗ ਹੋਵੇ, ਗੁਰਮਤ ਵਿਚਾਰ ਕਰਨ ਵਾਲਾ ਤੇ ਰੱਬ ਹੀ ਆ। ਉਹਦੀ ਠੱਗੀ ਨਾ ਵੇਖਿਓ ਜੇ, ਠੀਕ ਹੈ ਬਈ, ਚਲੇ ਜਾਇਓ ਉਹਦੇ ਜਿੱਥੇ ਗੁਰਮਤ ਵਿਚਾਰ ਚੱਲਦੀ ਹੈ, ਉੱਥੇ ਦੇ ਪਿੱਛੇ ਹਟਿਓ ਹੀ ਨਾ ਜੇ। ਇਹਦੇ ਮਤਲਬ ਕੰਨ ਜਿਹੜੇ ਨੇ ਉਹ ਵੀ ਉਸੇ ਬੰਦੇ 'ਤੇ ਬੱਝੇ ਨੇ ਫਿਰ। ਤਾਂ ਬਈ ਪਿੰਡ ਵਧਾਇਆ, ਆਂਦਾ ਪਿੰਡ 'ਚ ਵੱਧਾ ਰਹੇਗਾ ਫਿਰ। ਖਿੰਥਾ ਮੁੰਦਾ ਮਾਇਆ ਕਹਿੰਦੇ, ਉਹਨਾਂ 'ਤੇ ਖਿੰਥਾ ਪਾਈ ਹੈ ਸਰੀਰ 'ਤੇ। ਖਿੰਥਾ ਕਿਹਨੂੰ ਕਹਿੰਦੇ? ਇੱਥੇ ਨਾ ਥੈਲੀ ਜਿਹੀ ਪਾਈ ਹੁੰਦੀ ਇੱਕ, ਠੀਕ ਆ, ਯੋਗੀਆਂ ਨੇ ਵੀ ਪਾਈ ਹੁੰਦੀ ਹੈ, ਨਿਹੰਗ ਸਿੰਘਾਂ ਨੇ ਵੀ ਪਾਈ ਹੁੰਦੀ ਹੈ। ਉਹ 'ਚ ਨਾ ਰੋਜ਼ਮਰਾ ਦਾ ਸਮਾਨ ਪਾਇਆ ਹੁੰਦਾ ਉਹਨਾਂ ਨੇ, ਗਲਾਸ, ਥਾਲੀ, ਚਮਚਾ, ਹੋਰ ਵੀ ਸਮਾਨ ਨੂੰ ਜਿਹੜਾ ਲੋੜ ਪੈਂਦੀ ਹੈ ਪਾਇਆ ਹੁੰਦਾ। ਅਤੇ ਇੱਥੇ ਕੀ ਕਹਿਣ ਡੇ? ਕਹਿੰਦਾ ਸਰੀਰ ਦੇ ਉੱਤੇ ਤਾਂ ਖਿੰਥਾ ਪਾਈ ਫਿਰਦਾ। ਕਹਿੰਦਾ ਭਾਵ ਕਿ ਬਾਹਰੋਂ ਵੇਖਣ ਨੂੰ ਤਾਂ ਕੋਈ ਜੋਗੀ ਲੱਗਦਾ, ਰੱਬ ਦਾ ਪਿਆਰਾ ਲੱਗਦਾ ਹੈ। ਮੁੰਦਾ, ਕੰਨਾਂ 'ਚ ਮੁੰਦਰਾਂ ਪਾਈਆਂ, ਅੱਗੇ ਮਾਇਆ ਅੱਖਰ ਆ ਗਿਆ। ਕਹਿਣ ਲੱਗੇ ਸਭ ਕੁਝ ਪਾ ਕੇ ਵੀ ਮਨ ਬਿਰਤੀ ਮਾਇਆ 'ਚ ਖੁੱਬੀ ਰਹਿੰਦੀ ਹੈ। ਭਾਵੇਂ ਖਿੰਥਾ ਪਾਈ ਫਿਰਦਾ, ਮੁੰਦਰਾਂ ਪਾਈ ਫਿਰਦਾ, ਪਰ ਮਨ ਬਿਰਤੀ ਸੋਚ ਮਾਇਆ 'ਚ ਖੁੱਬੀ ਰਹਿੰਦੀ ਹੈ। ਇਹ ਸੋਚ ਮਾਇਆ ਤੋਂ ਪਰਾਂ ਨਹੀਂ ਹੋਈ, ਸੰਸਾਰ ਤੋਂ ਪਰਾਂ ਨਹੀਂ ਹੋਈ, ਕਿਉਂਕਿ ਗੱਲ ਚੱਲਦੀ ਪਈ ਹੈ ਭੇਖ ਉਦਾਸੀ ਦੀ, ਬਾਹਰੀ ਭੇਖ ਦੀ ਗੱਲ ਚੱਲਦੀ ਪਈ ਹੈ ਨਾ। ਅਤੇ ਗੁਰੂ ਜੀ ਕਹਿਣ ਲੱਗੇ, ਕਹਿੰਦਾ ਵੀ ਗੱਲ ਸੁਣ, ਮਨ ਬਿਰਤੀ ਤਾਂ ਇਹਦੀ ਇੱਦਾਂ ਦੀ ਆ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਭੂਮ ਮਸਾਨ ਕੀ ਭਸਮ ਲਗਾਈ, ਗੁਰਬਣ ਤੱਤ ਨਾ ਪਾਇਆ। ਇੱਥੇ ਕਲੀਅਰ ਕਰ ਦਿੱਤਾ ਉਹਨਾਂ ਨੇ, ਭੂਮ ਮਸਾਨ ਕੀ ਭਸਮ ਲਗਾਈ। ਮਸਾਨ ਜਿੱਥੇ ਮੜੀਆਂ, ਮੁਰਦਾ ਸਾੜੀ ਦਾ, ਕਹਿੰਦੇ ਕਿੱਡਾ ਕਮਲਾ, ਸ਼ਮਸ਼ਾਨ ਘਾਟ 'ਚ ਜਾਂਦਾ ਜਿੱਥੇ ਮੁਰਦਾ ਸਾੜੀ ਦਾ, ਉੱਥੋਂ ਭਸਮ ਮਿੱਟੀ ਸਵਾਹ ਰਾਖ ਲੈ ਕੇ ਮਲਦਾ ਹੈ ਨਾ। ਮੈਂ ਤਾਂ ਜੋਗੀ ਹੈ ਨਾ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਉੱਥੇ ਭਬੂਤੀ ਲਾਈ ਫਿਰਦਾ, ਉੱਥੇ ਰਾਖ ਲਾਈ ਫਿਰਦਾ। ਗੁਰੂ ਸਾਹਿਬ ਨੇ ਇਸ਼ਾਰਾ ਕਰਦੇ ਨੇ ਕਿ ਇਹ ਸਭ ਬਾਹਰੀ ਪਖੰਡ ਨੇ, ਜਿੰਨੇ ਮਰਜ਼ੀ ਲਾ ਲਾ, ਪਰ ਗੁਰਬਣ ਤੱਤ ਨਾ ਪਾਇਆ। ਗੁਰ ਲਿਖਿਆ ਗੁਰੂ ਨਹੀਂ ਲਿਖਿਆ, ਗੁਰ ਜੁਗਤੀ ਨੂੰ ਕਹਿੰਦੇ, ਟੈਕਨੀਕ ਨੂੰ ਕਹਿੰਦੇ, ਨਾਮ ਨੂੰ ਕਹਿੰਦੇ, ਸ਼ਬਦ ਨੂੰ ਕਹਿੰਦੇ, ਸਿਮਰਨ ਨੂੰ ਕਹਿੰਦੇ। ਕਹਿੰਦੇ ਜੇ ਗੁਰੂ ਦੇ ਲੜ ਲੱਗਾ ਹੈ, ਜੇ ਬਾਣਾ ਪਾਲਿਆ ਹੀ ਤੇ ਗਰੇ ਕੰਮ ਕਰ ਲੈ, ਨਾਮ ਸਿਮਰਨ ਤੋਂ ਬਗੈਰ, ਜੁਗਤੀ ਤੋਂ ਬਗੈਰ ਕਿਸੇ ਨੇ ਅਸਲੀਅਤ ਨਹੀਂ ਲੱਭੀ। ਤਦ ਦਾ ਭਾਵ ਅਸਲੀਅਤ, ਅਸਲੀਅਤ ਨਹੀਂ ਲੱਭੀ, ਕਿਉਂਕਿ ਬਾਣੀ 'ਚ ਲਿਖਿਆ ਬਿਨ ਨਾਵੇਂ ਕਿਛ ਪਈਏ ਨਾਹੀਂ, ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ, ਠੀਕ ਹੈ। ਅਤੇ ਮਨ ਬਿਰਤੀ ਬਣਾ, ਕੈਸੀ ਮਨ ਬਿਰਤੀ ਬਣਾ ਕਿ ਜੇ ਤੂੰ ਬਾਹਰੀ ਬਾਣਾ ਪਾਇਆ, ਬਾਹਰੀ ਪਹਿਰਾਵਾ ਪਾਇਆ ਹੈ, ਐਸੀ ਮਨ ਬਿਰਤੀ ਬਣਾ ਕਿ ਆਪਣੀ ਸੁੱਤ ਸ਼ਬਦ ਨਾਲ ਜੋੜਿਆ ਕਰ, ਆਪਣੀ ਸੁੱਤ ਸੰਸਾਰ ਨਾਲ ਨਾ ਜੋੜਿਆ ਕਰ, ਆਪਣੀ ਸੁੱਤ ਸ਼ਬਦ ਨਾਲ ਜੋੜਿਆ ਕਰ। ਜੇ ਸ਼ਬਦ ਨਾਲ ਜੋੜ ਲਏਗਾ ਤਾਂ ਆਪਣੇ ਅੰਦਰੋਂ ਹੀ, ਬਾਹਰ ਨਹੀਂ, ਆਪਣੇ ਅੰਦਰੋਂ ਹੀ ਅਸਲੀਅਤ ਲੱਭ ਲਏਗਾ, ਤੱਤ ਲੱਭ ਲਏਗਾ। ਗੁਰਬਿਣ ਤੱਤ ਨਾ ਪਾਇਆ, ਕਹਿੰਦੇ ਬਿਨਾਂ ਜੁਗਤੀ ਦੇ, ਬਿਨਾਂ ਸ਼ਬਦ ਦੇ ਕੋਈ ਅਸਲੀਅਤ ਦੀ ਪ੍ਰਾਪਤੀ ਨਹੀਂ ਕਰ ਸਕਦਾ, ਅਸਲੀਅਤ ਨਹੀਂ ਲੱਭ ਸਕਦਾ। ਜੇ ਤੂੰ ਨਾਮ ਸਿਮਰਨ ਕਰਦਾ ਹੈ, ਸ਼ਬਦ ਦੀ ਵਰਤੋਂ ਕਰਦਾ, ਆਪਣੇ ਅੰਦਰੋਂ ਹੀ, ਬਾਹਰ ਜਾਣ ਦੀ ਲੋੜ ਨਹੀਂ, ਆਪਣੇ ਅੰਦਰੋਂ ਹੀ। ਦੇਖੋ ਕਿੱਡੀ ਹੈਰਾਨਗੀ ਵਾਲੀ ਗੱਲ ਆ ਕਿ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਗੱਲ ਕੀ ਵੀ ਤੁਹਾਡੇ ਅੰਦਰ ਹੀ ਪ੍ਰਕਾਸ਼ ਆ, ਸਿਰਫ ਤਾਂ ਸਿਰਫ ਪਾਣੀ ਪਾਉਣਾ ਬਾਕੀ ਹੈ, ਇਹਦਾ ਮਤਲਬ ਨਾਮ ਧਿਆਉਣਾ ਬਾਕੀ ਆ। ਤੁਸੀਂ ਆਪਣੇ ਅੰਦਰੋਂ ਹੀ ਪ੍ਰਕਾਸ਼ ਦੀ ਖੋਜ ਕਰ ਸਕਦੇ ਹੋ, ਆਪਣੇ ਅੰਦਰੋਂ ਹੀ ਤੁਸੀਂ ਉਸ ਅਕਾਲ ਪੁਰਖ ਦੇ ਲੀਨ ਹੋਣ ਦੀ ਤਾਕਤ ਪੈਦਾ ਕਰ ਸਕਦੇ ਹੋ ਆਪਣੇ ਅੰਦਰੋਂ। ਸਭ ਕੁਝ ਤੁਹਾਡੇ ਅੰਦਰ ਹੈ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਉਹ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।